एक ओंकार सतनाम कर्ता पुरुष निर्भो निर्वैर अकाल मूरत अजो निःसैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंतु नानक राम दामोदर मधुवे वाहिगुरु जी का खालसा वाहिगुरु जी की फतह। गुरु रूप साध संगत जीओ दास ने एक प्रकरण लड़ीवार आप जी दे सामने रखे है। गुर कृपा जह नरको की नी तह ए जुगत पछानी। गुरु दी कृपा हो गई है ए पता किस तरह चलेगा, जीवन जुगती आ गई, जुगती दा पता चल गया। किड़ी जुगती दा कि गोबिंद च लीन किवें होना। नानक लीन भयो गोबिंद सिंह, ज्यों पानी संग पानी। इस जुगती दा पता चल गया, जुगती नू वरत्या, असी गोबिंद च ऐसे लीन हो गए जैसे बूंद सागर दे च लीन हो जाती। साडे कोल तन है, मन है, जीव आत्मा है, फिर व्यापक परमात्मा है। परमात्मा नू सूरज गिण लईए, मन लईए, जीव आत्मा उसकी किरण है। फिर किरण तो जो चानना है वह साडा मन है। इस मन दे चानने तो जो कुछ होंद दे च आया है वह साडा तन है। परमात्मा, जीव आत्मा, मन ते ए तन। तन पदार्थ है, संसार का हिस्सा है और इस समय दे च बने है, वक्त दे च बने है। क्योंकि वक्त दे च बने है, वक्त समा इसनों मिटा भी देवेगा। ये भासदा पे है सिर्फ किरण करके, किरण ना होवे तो ये नहीं भासेगा, प्रकाश करके भासता है। भर्तरी ते ऐसा कहिंदा है कि सारा संसार मेरे मन तो बने है। किस तरह? किरण दे प्रकाश तो सब कुछ दिखाई देता है, प्रकट होया है। ना होवे तो कुछ भी नहीं है, कुछ भी नहीं है। इसनू वो इस तरह बयान करता है, मोह मन को अज खल मृद पिंड मखलूक कर एकत्र चिंता चक्र पर धरे हैं। वो जिहड़ा परमात्मा है उन्हों कुमार कहिंदा है, राजयोगी भर्तरी। वो कहिंदा है जिहड़ा मेरा मन है ये मिट्टी है, परमात्मा ने वाशना दा पानी पा के इसनों खूब गुनिया है, इन्हों गुनिया है। ये भी खुलासा करांगे, इन्हों गुन के ਫਿਰ ਮੇਰੇ ਮਨ ਨੂੰ ਉਸਨੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ, ਇਹਨੂੰ ਕਹਿੰਦੇ ਰੂਪਕ ਅਲੰਕਾਰ ਬਣਾ ਕੇ ਸਮਝਾਉਣਾ। ਕੁਮਾਰ ਦਾ ਰੂਪ ਘੜ ਕੇ ਪਰਮਾਤਮਾ ਨੂੰ ਕੁਮਾਰ ਸਾਬਤ ਕਰਨਾ, ਇਹਨੂੰ ਰੂਪਕ ਅਲੰਕਾਰ ਕਰਕੇ ਕਹਿੰਦੇ। ਮੋਹ ਮਨ ਕੋ ਅਜ ਖਲ ਮ੍ਰਿਦ ਪਿੰਡ ਮਖਲੋਕ, ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ ਹੈ। ਚੱਕ ਨੂੰ ਘੁਮਾਉਂਦਾ ਹੈ ਕੁਮਾਰ ਸੋਟੇ ਨਾਲ, ਡੰਡੇ ਨਾਲ। ਚਿੰਤਾ ਨੂੰ ਚੱਕਰ ਕੇ ਹੈ, ਆਪਣੇ ਮਨ ਨੂੰ ਮਿੱਟੀ ਕੇ ਹੈ, ਪ੍ਰਭੂ ਨੂੰ ਕੁਮਾਰ ਕੇ ਹੈ, ਉਹਨੇ ਵਾਸ਼ਨਾ ਦਾ ਪਾਣੀ ਪਾ ਕੇ ਇਹਨੂੰ ਗੁਣਿਆ। ਵਾਸ਼ਨਾ ਇਹਦਾ ਵੀ ਥੋੜ੍ਹਾ ਜਿਹਾ ਰੂਪ ਤੁਹਾਡੇ ਸਾਹਮਣੇ ਮੈਂ ਬਿਆਨ ਕਰਦੇ ਹਾਂ। ਵਾਸ਼ਨਾ ਸਦਾ ਉਸੇ ਚੀਜ਼ ਦੀ ਹੁੰਦੀ ਹੈ ਜੋ ਆਪਣੇ ਕੋਲ ਨਹੀਂ ਹੈ, ਨਹੀਂ ਹੈ। ਵਾਸ਼ਨਾ ਉਸਦੀ ਨਹੀਂ ਆਉਂਦੀ ਜੋ ਹੈ, ਵਾਸ਼ਨਾ ਉਸਨੂੰ ਦੇਖਦੀ ਨਹੀਂ ਜੋ ਹੈ, ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਨਹੀਂ ਹੈ। ਵਾਸ਼ਨਾ ਸਦਾ ਉਸਨੂੰ ਮੰਗਦੀ ਹੈ ਜੋ ਆਪਣੇ ਕੋਲ ਨਹੀਂ ਹੈ, ਜੋ ਆਪਣੇ ਕੋਲ ਹੈ ਉਹਨੂੰ ਵਾਸ਼ਨਾ ਨਹੀਂ ਦੇਖਦੀ। ਅਗਰ ਵਾਸ਼ਨਾ ਦੇਖਣ ਲੱਗ ਪਏ ਤਾਂ ਵਾਸ਼ਨਾ ਸਬਰ ਤੇ ਸੰਤੋਖ ਬਣ ਗਈ। ਉਹ ਤੇ ਧਰਮ ਦਾ ਮੂਲ ਤੱਤ ਪ੍ਰਾਪਤ ਹੋ ਗਿਆ, ਵਾਸ਼ਨਾ ਨਹੀਂ ਦੇਖਦੀ। ਜੋ ਹੱਥ ਦੇ ਚ ਹੈ ਵਾਸ਼ਨਾ ਉਸਨੂੰ ਨਹੀਂ ਦੇਖਦੀ, ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਹੱਥਾਂ ਵਿੱਚ ਨਹੀਂ ਹੈ। ਔਰ ਜੋ ਨਹੀਂ ਹੈ ਉਸ ਤੱਕ ਹੱਥ ਕਿਵੇਂ ਅਪਣਨ, ਵਾਸ਼ਨਾ ਫਿਰ ਯਤਨ ਕਰਦੀ ਹੈ, ਵਾਸ਼ਨਾ ਪ੍ਰੇਰਿਤ ਕਰਦੀ ਹੈ ਮਨ ਨੂੰ ਤਨ ਨੂੰ ਇਹ ਪ੍ਰਾਪਤ ਕਰਨਾ। ਫਿਰ ਵਾਸ਼ਨਾ ਦੇ ਕੇਂਦਰ ਤਿੰਨ ਮੰਨਦੇ ਨੇ ਔਰ ਉਹ ਤਿੰਨੇ ਕੇਂਦਰ ਮਨ ਦੇ ਚ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਇਹ ਤਿੰਨੇ ਹੀ ਕੇਂਦਰ ਮਨ ਦੇ ਚ ਨੇ। ਅਹੰਕਾਰ ਵਾਸ਼ਨਾ ਕੀ ਮੰਗਦੀ ਹੈ? ਪ੍ਰਭਤਾ। ਕਿਹੜੀ ਪ੍ਰਭਤਾ ਮੰਗਦੀ ਹੈ? ਜੋ ਆਪਣੇ ਕੋਲ ਨਹੀਂ ਹੈ, ਪਿੰਡ ਦਾ ਚੌਧਰੀ ਹੈ ਪਰ ਵਾਸ਼ਨਾ ਹੁਣ ਦੇਖ ਰਹੀ ਹੈ MLA ਨੂੰ, ਇਸ ਚੌਧਰੀ ਨਾਲ ਕੁਛ ਨੇ, MLA ਬਣਨਾ। ਚਲੋ ਬਣ ਗਿਆ, ਹੁਣ ਵਾਸ਼ਨਾ ਹੋਰ ਅੱਗੇ ਚਲੀ ਗਈ। ਕੀ ਹੋਇਆ? MLA ਬਣ ਗਏ, ਮਿਨਿਸਟਰ ਬਣਨਾ। ਜੋ ਹੱਥ ਦੇ ਚ ਹੈ ਵਾਸ਼ਨਾ ਉਸਨੂੰ ਨਹੀਂ ਦੇਖਦੀ, ਕਤਈ ਨਹੀਂ ਦੇਖਦੀ। ਚਲੋ ਬਣ ਗਿਆ ਮਿਨਿਸਟਰ, ਗਾਥਾ ਕਹਿਣ ਵਾਸਤੇ ਬਣ ਗਿਆ। ਵਾਸ਼ਨਾ ਫਿਰ ਅੱਗੇ ਚਲੀ ਗਈ ਹੈ, ਹੁਣ ਚੀਫ ਮਿਨਿਸਟਰ ਬਣਨਾ, ਮਿਨਿਸਟਰੀ ਨਾਲ ਕੀ ਹੈ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ। ਵਾਸ਼ਨਾ ਰੋਜ਼ ਰੋਜ਼ ਵੱਧਦੀ ਹੈ, ਜੀਵਨ ਰੋਜ਼ ਰੋਜ਼ ਘਟਦਾ ਹੈ। ਮਨੁੱਖ ਵੱਡਾ ਨਹੀਂ ਹੋ ਰਿਹਾ, ਰੋਜ਼ ਰੋਜ਼ ਛੋਟਾ ਹੋ ਰਿਹਾ। ਅੱਜ ਦਾ ਇੱਕ ਦਿਨ ਲੰਘੇਗਾ, ਇੱਕ ਦਿਨ ਅਸੀਂ ਛੋਟੇ ਹੋ ਗਏ, ਵੱਡੇ ਨਹੀਂ ਹੋਏ। ਪਰ ਛੋਟਾ ਹੋਣਾ ਚੰਗਾ ਨਹੀਂ ਲੱਗਦਾ। ਕੋਈ ਸਾਨੂੰ ਆਖੇ ਇੱਕ ਦਿਨ ਤੂੰ ਛੋਟਾ ਹੋ ਗਿਆ, ਅੱਜ ਦੇ ਦਿਨ ਲੰਘ ਗਿਆ, ਇਹ ਚੰਗਾ ਨਹੀਂ ਲੱਗਦਾ। ਤੋ ਮਰਦੇ ਦਮ ਤੱਕ ਆਖਿਆ ਜਾ ਰਿਹਾ ਵੱਡਾ ਹੋ ਰਿਹਾ, ਵੱਡਾ ਹੋ ਰਿਹਾ, ਵੱਡਾ ਹੋ ਰਿਹਾ, ਗੁਰਬਾਣੀ ਨਹੀਂ ਮੰਨਦੀ, ਛੋਟਾ ਹੋ ਰਿਹਾ। ਚਲੋ ਇਸਨੇ 80-90 ਸਾਲ ਜੀਵਣਾ ਹੈ, ਤੋ ਅੱਜ ਦਾ ਇੱਕ ਦਿਨ ਲੰਘ ਗਿਆ, ਤੋ ਇੱਕ ਦਿਨ ਘੱਟ ਗਿਆ ਕਿ ਵੱਧ ਗਿਆ? ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ? ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਛਿੰਨ ਛਿੰਨ ਔਧ ਬਿਹਾਤ ਹੈ, ਫੂਟੇ ਘਟ ਜਉ ਪਾਣੀ। ਟੁੱਟੇ ਘੜੇ ਦੇ ਚ ਇੱਕ ਇੱਕ ਪੌਂਦ ਪਾਣੀ ਦਾ ਨਿਕਲ ਰਿਹਾ, ਪਾਣੀ ਵੱਧ ਰਿਹਾ ਕਿ ਘਟ ਰਿਹਾ? ਅਸੀਂ ਰੋਜ਼ ਰੋਜ਼ ਘਟ ਰਹੇ ਹਾਂ, ਵੱਡੇ ਨਹੀਂ ਹੋ ਰਹੇ। ਰੋਜ਼ ਰੋਜ਼ ਛੋਟੇ ਹੋ ਰਹੇ ਹਾਂ, ਵੱਡੇ ਨਹੀਂ ਹੋ ਰਹੇ। ਰੋਜ਼ ਰੋਜ਼ ਵਾਸ਼ਨਾ ਵੱਡੀ ਆਉਂਦੀ, ਰੋਜ਼ ਰੋਜ਼ ਤਨ ਜੀਵਨ ਤੇ ਛੋਟਾ ਹੁੰਦਾ। ਧਰਮ ਦੀ ਯਾਤਰਾ ਕਿੱਥੋਂ ਆਰੰਭ ਆਉਂਦੀ ਹੈ? ਜਿਸ ਦਿਨ ਮਨੁੱਖ ਨੂੰ ਆਪਣਾ ਛੋਟਾ ਹੋਣਾ ਦਿਖਾਈ ਦਿੰਦਾ, ਇੱਥੇ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਇਹ ਛੋਟਾ ਹੋਣਾ ਮਨੁੱਖ ਦੇਖਣਾ ਨਹੀਂ ਚਾਹੁੰਦਾ, ਇਹ ਵੱਡਾ ਹੋ ਰਿਹਾ। ਇਹਨੂੰ ਕੁਛ ਪ੍ਰਮਾਣ ਮਿਲ ਜਾਂਦੇ ਨੇ, ਮੇਰਾ ਪਰਿਵਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰਾ ਕਾਰੋਬਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਹੋਣਗੀਆਂ, ਤੂੰ ਤੇ ਛੋਟਾ ਹੋ ਰਿਹਾ। ਮਕਾਨ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਰਿਹਾ, ਪਰਿਵਾਰ ਵੱਡਾ ਹੋ ਰਿਹਾ। ਇਹਦੇ ਨਾਲ ਆਪਣੇ ਆਪ ਨੂੰ ਸਮਿਲਿਤ ਕਰਕੇ ਕਹਿੰਦਾ ਮੈਂ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਆਪਦੀ ਗਿਆਤ ਲਈ ਅਰਜ਼ ਕਰਾਂ, ਜੋ ਐਸਾ ਸਮਝਦਾ ਮੈਂ ਕੁਛ ਵੀ ਨਹੀਂ, ਮੈਂ ਮਿਟ ਜਾਵਾਂਗਾ, ਉਹ ਸਭ ਕੁਛ ਹੋ ਜਾਂਦਾ ਹੈ। ਮੈਂ ਸਭ ਕੁਛ ਹਾਂ, ਯਕੀਨ ਜਾਣੋ ਇੱਕ ਦਿਨ ਨਾ ਕੁਛ ਹੋ ਜਾਂਦਾ, ਕੁਛ ਵੀ ਨਹੀਂ। ਦੋ ਨੁਕਤੇ ਤੁਹਾਡੇ ਸਾਹਮਣੇ ਹੋਰ ਵੀ ਰੱਖਦੇ ਹਾਂ, ਅਭਿਆਸੀ ਸੱਜਣਾ ਦੀ ਪਕੜ ਵਿੱਚ ਆਉਣਗੇ। ਪ੍ਰਭੂ ਦੇ ਮਾਰਗ ਤੇ ਚੱਲ ਕੇ ਅਗਰ ਕੁਛ ਨਹੀਂ ਵੀ ਪ੍ਰਾਪਤ ਹੋਇਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ ਹੈ। ਕੀ ਮਿਲ ਜਾਂਦਾ ਹੈ? ਨਹੀਂ ਮਿਲਿਆ ਪਰਮਾਤਮਾ ਨਾ ਸਹੀ, ਉਹਦੀ ਤੜਪ ਮਿਲ ਗਈ, ਉਹਦੀ ਪਿਆਸ ਮਿਲ ਗਈ। ਪ੍ਰਭੂ ਦੇ ਮਾਰਗ ਤੇ ਚੱਲ ਕੇ ਅਗਰ ਪਰਮਾਤਮਾ ਨਹੀਂ ਵੀ ਮਿਲਿਆ ਬਹੁਤ ਕੁਛ ਮਿਲ ਜਾਂਦਾ ਹੈ, ਉਹਦੀ ਤੜਪ ਮਿਲ ਜਾਂਦੀ ਹੈ, ਉਹਦਾ ਅਨੁਭਵ ਮਿਲ ਜਾਂਦਾ ਹੈ, ਉਹਦੀ ਪਿਆਸ ਮਿਲ ਜਾਂਦੀ ਹੈ, ਉਹਦੀ ਖਿੱਚ ਮਿਲ ਜਾਂਦੀ ਹੈ। ਪਾਣੀ ਦੀ ਪਿਆਸ ਦੇ ਉੱਤੇ ਦੁੱਖ ਹੈ, ਭੋਜਨ ਦੀ ਭੁੱਖ ਦੇ ਉੱਤੇ ਦੁੱਖ ਹੈ, ਪਰ ਪ੍ਰਭੂ ਦੀ ਭੁੱਖ ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਆਪਦੀ ਗਿਆਤ ਲਈ ਅਰਜ਼ ਕਰਾਂ, ਉਹਦੀ ਭੁੱਖ ਦੇ ਵਿੱਚ ਵੀ ਇੱਕ ਰਸ ਹੈ, ਭੁੱਖ ਦੀ ਤ੍ਰਿਪਤੀ ਦੇ ਉੱਤੇ ਮਹਾਨ ਆਨੰਦ ਹੈ, ਪਰ ਭੁੱਖ ਦੇ ਵਿੱਚ ਵੀ ਕੁਛ ਗੱਲ ਹੈ। ਇਸ ਵਾਸਤੇ ਕੁਛ ਭਗਤਾਂ ਨੇ ਤੇ ਐਸਾ ਕਹਿ ਦਿੱਤਾ, ਨਾ ਸਹੀ ਤੂੰ, ਤੇਰੀ ਤੜਪ ਤੇ ਰਹਿਣੀ ਚਾਹੀਦੀ ਹੈ, ਤੇਰੀ ਖਿੱਚ ਤੇ ਰਹਿਣੀ ਚਾਹੀਦੀ ਹੈ, ਇਹਦੇ ਚ ਬੜਾ ਕੁਛ ਹੈ। ਪ੍ਰਭੂ ਦੇ ਮਾਰਗ ਤੇ ਚੱਲ ਕੇ ਕੁਛ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ। ਸੰਸਾਰ ਦੇ ਮਾਰਗ ਤੇ ਚੱਲ ਕੇ ਬਹੁਤ ਕੁਛ ਪ੍ਰਾਪਤ ਵੀ ਹੋ ਗਿਆ, ਯਕੀਨ ਜਾਣੋ ਅਖੀਰ ਦੇ ਵਿੱਚ ਹੱਥ ਖਾਲੀ ਰਹਿੰਦੇ ਨੇ, ਕੁਛ ਵੀ ਨਹੀਂ। ਖਾਲੀ ਹੱਥ ਜਾਂਦੇ ਨੇ ਛੋਟੀ ਦੇ ਧਨਵਾਨ ਸਤਾਧਾਰੀ ਸ਼ਕਤੀਸ਼ਾਲੀ ਮਨੁੱਖ। ਭਾਵੇਂ ਰੱਬ ਨਹੀਂ ਮਿਲਿਆ ਤਾਂ ਵੀ ਭਗਤ ਜਗਤ ਤੋਂ ਖਾਲੀ ਹੱਥ ਨਹੀਂ ਜਾਂਦਾ, ਰੱਬ ਦੀ ਤੜਪ ਲੈ ਕੇ ਜਾਂਦਾ, ਉਹਦੀ ਪਿਆਸ ਲੈ ਕੇ ਜਾਂਦਾ। ਉਸ ਤੜਪ ਦੇ ਵਿੱਚ ਵੀ ਕੁਛ ਗੱਲ ਹੈ, ਮਿਲਣ ਦੇ ਵਿੱਚ ਤੇ ਹੈ, ਉਹਦਾ ਮਿਲਣਾ ਤੇ ਮਨੁੱਖ ਨੂੰ ਗੋਬਿੰਦ ਬਣਾ ਦਿੰਦਾ। ਜਿੰਨੇ ਚਿਰ ਤੱਕ ਮਨੁੱਖ ਦੇ ਅੰਦਰ ਮੰਗ ਜਾਰੀ ਹੈ, ਵਾਸ਼ਨਾ ਮੰਗ ਕਰਦੀ ਹੈ, ਉਨੇ ਚਿਰ ਤੱਕ ਮੰਗਤਾ ਹੈ। ਜਿਸ ਦਿਨ ਇਸ ਮੰਗਤੇ ਦੇ ਅੰਦਰ ਪ੍ਰਭੂ ਦੀ ਮੰਗ ਪੈਦਾ ਹੋ ਜਾਂਦੀ ਹੈ, ਸਾਰੀਆਂ ਮੰਗਾਂ ਗਿਰ ਜਾਂਦੀਆਂ। ਅਗਰ ਹੋਰ ਮੰਗ ਅੰਦਰ ਜਾ ਰਹੀ ਹੈ, ਥੋੜ੍ਹਾ ਜਿਹਾ ਧਿਆਨ ਨਾਲ ਸੁਣਨਾ, ਅਜੇ ਇਸ ਮਨੁੱਖ ਦੇ ਅੰਦਰ ਈਸ਼ਵਰ ਦੀ ਮੰਗ ਨਹੀਂ ਪੈਦਾ ਹੋਈ, ਈਸ਼ਵਰ ਦੀ ਮੰਗ ਹੋਰ ਕੋਈ ਮੰਗ ਰਹਿਣ ਹੀ ਨਹੀਂ ਦਿੰਦੀ। ਇਹ ਵੀ ਮੈਰਜ ਕਰਦੇ ਮਿਲਣਾ ਅਤੇ ਪੂਰਨ ਤ੍ਰਿਪਤ ਕਰ ਹੀ ਦਿੰਦਾ। ਚਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਹੁਣ ਢਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ। ਹੇ ਪ੍ਰਭੂ, ਮੈਂ ਢਾਡੀ ਹਾਂ। ਢਾਡੀ ਸੰਗੀਤਕਾਰ ਨੂੰ ਕਹਿੰਦੇ ਨੇ, ਜਦ ਅਜੇ ਸਾਜ਼ਾਂ ਦੀ ਬਣਤਰ ਨਹੀਂ ਹੋਈ ਸੀ, ਇਹ ਤਬਲਾ ਢੋਲਕ ਮਰਦੰਗ ਇਤਿਆਦਕ, ਬਾਕੀ ਸਾਜ਼ ਤੇ ਹੈਗੇ ਸਨ ਫਨੇਰੀਆਂ ਸੰਖ ਔਰ ਤਾਰ ਦੇ ਵੱਜਣ ਵਾਲੇ ਸਾਜ਼, ਇਹ ਤੇ ਮਨੁੱਖ ਨੇ ਬਣਾ ਲਏ ਸਨ। ਤਾਲ ਦੇਣ ਵਾਸਤੇ ਤਬਲਾ ਢੋਲਕ ਮਰਦੰਗ ਨਹੀਂ ਸੀ, ਅਜੇ ਨਹੀਂ ਬਣਾ ਸਕਿਆ ਸੀ। ਪੇਟ ਵਜਾਉਂਦੇ ਸਨ, ਡਿੱਡ ਵਜਾਉਂਦੇ ਸਨ, ਇੱਥੋਂ ਢਾਡੀ ਸ਼ਬਦ ਸ਼ੁਰੂ ਹੈ। ਢਾਡੀ ਦੇ ਅਖਰੀ ਕੀ? ਜੋ ਪੇਟ ਵਜਾ ਕੇ ਤਾਲ ਦੇਵੇ, ਢਾਡੀ। ਵਜ ਰਹੀ ਹੈ ਫਨੇਰੀ, ਵਜ ਰਿਹਾ ਨਰਸਿੰਘਾ, ਵਜ ਰਹੀ ਹੈ ਮੁਰਲੀ, ਵਜ ਰਹੀ ਹੈ ਸਿਤਾਰ, ਤਾਲ ਕਿਵੇਂ ਦੇਈ ਹੈ? ਪੇਟ ਵਜਾ ਕੇ, ਢਿੱਡ ਵਜਾ ਕੇ ਤਾਲ ਦੇਣਾ, ਢਾਡੀ। ਢਾਡੀ ਦਾ ਮਤਲਬ ਹੈ ਤਾਲ ਪੂਰਵਕ ਗਾਣਾ, ਤਾਲ ਦੇ ਚ ਗਾਣਾ, ਬੇਤਾਲਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੁਣ ਢਾਡੀ ਹਰ ਗੁਣ ਗਾਵਦਾ, ਜੇ ਹਰ ਪ੍ਰਭ ਭਾਵੇ ਹੇ ਹਰੀ। ਇਹ ਢਾਡੀ ਤੇਰੇ ਗੁਣ ਗਾ ਰਿਹਾ, ਕਿਧਰੇ ਤੈਨੂੰ ਪਾ ਜਾਵੇ, ਤੈਨੂੰ ਚੰਗੇ ਲੱਗ ਜਾ। ਕਿਉਂ ਉੱਥੇ ਗੁਣ ਪ੍ਰਭੂ ਨੂੰ ਕਿਉਂ ਗੁਣ ਸੁਣਾਉਣਾ ਚਾਹੁੰਦੇ ਹੋ? ਪ੍ਰਭੂ ਦੇ, ਪ੍ਰਭ ਮੇਰਾ ਥਿਰ ਥਾਵਰੀ ਔਰ ਆਵੇ ਜਾ, ਅਟਲ ਹੈ, ਕਾਇਮ ਦਾਇਮ ਹੈ, ਬਾਕੀ ਤੇ ਸਭ ਜੰਮਦੇ ਤੇ ਮਰਦੇ ਨੇ, ਆਉਂਦੇ ਤੇ ਜਾਂਦੇ। ਢਿੱਡ ਵਜਾ ਰਹੇ ਹੋ, ਤਾਲ ਪੂਰਵਕ ਗਾ ਰਹੇ ਹੋ, ਕੀ ਗਾ ਰਹੇ ਹੋ? ਸੋ ਮੰਗਾਂ ਦਾਨ ਗੁਸਾਈਆਂ ਜਿਤ ਬੁੱਖ ਲੈ ਜਾਵੇ। ਹੇ ਗੁਸਾਈ, ਹੇ ਸ੍ਰਿਸ਼ਟੀ ਦੇ ਮਾਲਕ, ਇੱਕ ਮੰਗ ਹੈ, ਉਸ ਮੰਗ ਦਾ ਮੈਨੂੰ ਤੇ ਨਹੀਂ ਕੁਛ ਪਤਾ, ਤੂੰ ਹੀ ਜਾਣਦਾ ਹੋਵੇਗਾ। ਉਹ ਕੁਛ ਮੇਰੀ ਝੋਲੀ ਚ ਪਾ, ਕੋਈ ਮੰਗ ਰਵੇ ਹੀ ਨਾ, ਸਾਰੀਆਂ ਹੀ ਮੰਗਾਂ ਮਿਟ ਜਾਣ। ਸੋ ਮੰਗਾ ਦਾਨ ਗੁਸਾਈਆਂ, ਉਹ ਮੰਗ ਮੰਗਦਾ ਜਿੱਤ ਬੁੱਖ ਲੈ ਜਾਵੇ, ਫਿਰ ਕੋਈ ਬੁੱਖ ਨਾ ਰਵੇ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮਹਿਲ ਬੁਲਾਵੇ। ਸਤਿਗੁਰੂ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ। ਇਕਬਾਲ ਕਹਿੰਦਾ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਦਿਲ ਦੀ ਗਹਿਰਾਈ ਚੋਂ ਜਿਹੜੀ ਗੱਲ ਨਿਕਲਦੀ ਹੈ ਦਿਲ ਤੱਕ ਪਹੁੰਚਦੀ ਹੈ, ਸਿਰਫ ਜ਼ਬਾਨ ਤੋਂ ਜਿਹੜੀ ਗੱਲ ਨਿਕਲਦੀ ਹੈ ਕੇਵਲ ਕੰਨਾਂ ਤੱਕ ਹੀ ਪਹੁੰਚਦੀ ਹੈ, ਅੱਗੇ ਨਹੀਂ ਜਾਂਦੀ। ਹਿਰਦੇ ਤੋਂ ਗਾਇਆ ਹੋਇਆ ਗੀਤ ਹਿਰਦੇ ਤੱਕ ਪਹੁੰਚਦਾ ਹੈ, ਹਿਰਦੇ ਤੋਂ ਨਿਕਲੀ ਹੋਈ ਗੱਲ ਹਿਰਦੇ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਅੱਗੇ ਨਹੀਂ ਜਾਂਦੀ, ਕਤਈ ਨਹੀਂ ਜਾਂਦੀ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮੈਲ ਬੁਲਾਵੇ। ਜੇ ਦਾਤਾਰ ਦੇ ਕੰਨਾਂ ਤੱਕ ਅਰਦਾਸ ਪਹੁੰਚ ਗਈ ਹੈ ਤਾਂ ਜ਼ਰੂਰ ਦਿਲ ਦੀ ਗਹਿਰਾਈ ਤੋਂ ਨਿਕਲੀ ਹੈ। ਜੋ ਗਹਿਰਾਈ ਤੋਂ ਨਿਕਲੀ ਨਹੀਂ ਉਹ ਉਚਾਈਆਂ ਨੂੰ ਛੂ ਵੀ ਨਹੀਂ ਸਕੇਗੀ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਤੱਕ ਲੈ ਜਾਣੀਆਂ। ਜੋ ਗੱਲ ਗਹਿਰੀ ਨਹੀਂ ਹੋਵੇਗੀ ਉੱਚੀ ਵੀ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਉਹ ਅਰਦਾਸ ਕੀ ਜੋ ਪ੍ਰਭੂ ਦੇ ਕੰਨਾਂ ਤੱਕ ਨਾ ਪਹੁੰਚੇ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾ, ਹੈ ਮੇਰੇ ਕਰਤਾਰ ਤੂੰ ਕੰਨ ਇੱਧਰ ਕਰ, ਮੈਂ ਤੇਰੇ ਕੰਨ ਚ ਗੱਲ ਕਰਨੀ ਉਂਝ ਨਹੀਂ ਕਰਨੀ, ਤੂੰ ਸੁਣ, ਤੈਨੂੰ ਸੁਣਾਉਣੀ ਔਰ ਕਿਸੇ ਨੂੰ ਨਹੀਂ ਸੁਣਾਉਣੀ। ਇਕਬਾਲ ਇਸ ਨੂੰ ਇੰਜ ਵੀ ਬਿਆਨ ਕਰਦਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ। ਆਉਂਦੀ ਨਹੀਂ, ਦਿਲ ਦੀ ਗਹਿਰਾਈ ਤੋਂ ਅਰਦਾਸ ਨਿਕਲਦੀ ਨਹੀਂ ਤਾਂ ਨਿਕਲੇਗੀ। ਦਿਲ ਪਹਿਲੇ ਮੰਨੇ ਤੇ ਸਹੀ ਉਸਨੂੰ, ਜਿਸ ਨੂੰ ਮੰਨਿਆ ਹੀ ਨਹੀਂ ਉਹਨੂੰ ਮੰਗੇਗਾ ਕੀ ਖਾਕ, ਕਿਸ ਤਰ੍ਹਾਂ ਮੰਗੇਗਾ, ਉਹਦੇ ਕੋਲ ਜੋਦੜੇ ਕਿਸ ਤਰ੍ਹਾਂ ਕਰੇਗਾ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ, ਆਸਾਨ ਨਹੀਂ ਹੈ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ। ਬੁਲਾਇਆ ਪ੍ਰਭੂ ਨੇ, ਸਨਮੁਖ ਹੋਏ, ਦੱਸੋ ਕੀ ਚਾਹੀਦਾ, ਕੀ ਮੰਗਦੇ ਹੋ। ਪਤਾ ਹੁਣ ਗੁਰੂ ਨਾਨਕ ਕੀ ਕਹਿੰਦੇ ਨੇ, ਪ੍ਰਭ ਦੇਖਦਿਆਂ ਦੁੱਖ ਭੁੱਖ ਲੱਥੀ ਢਾਡੀ ਕੋ ਮੰਗਣ ਚਿੱਤ ਨਾ ਆਵੇ। ਪ੍ਰਭੂ ਨੂੰ ਦੇਖਦਿਆਂ ਸਾਰੀਆਂ ਭੁੱਖਾਂ ਮਿਟ ਗਈਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਾਂ, ਸਾਰੀਆਂ ਭੁੱਖਾਂ ਮਿਟ ਗਈਆਂ, ਕੁਛ ਮੰਗਣਾ ਚੇਤੇ ਹੀ ਨਹੀਂ ਰਿਹਾ, ਮੰਗਣਾ ਚੇਤੇ ਹੀ ਨਹੀਂ ਰਿਹਾ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਹੁਣ ਤਾਂ ਕੋਈ ਮੰਗ ਪੈਦਾ ਹੀ ਨਹੀਂ ਆਉਂਦੀ, ਆਖਰੀ ਮੰਗ ਨੂੰ ਛੂ ਲਿਆ, ਇੰਤਿਹਾ ਨੂੰ ਛੂ ਲਿਆ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋਲੋਂ ਖੁਦਾ ਨੂੰ ਨਹੀਂ ਮੰਗਿਆ, ਤਾਂ ਫਿਰ ਜੋ ਕੁਛ ਵੀ ਮੰਗਣਾ ਹੈ, ਪਤਾ ਸਤਿਗੁਰ ਕੀ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਯਕੀਨ ਜਾਣੋ, ਲੋਕ ਰੋਜ਼ ਪਰਮਾਤਮਾ ਕੋਲੋਂ ਦੁੱਖ ਹੀ ਮੰਗਦੇ ਨੇ, ਸੁੱਖ ਨਹੀਂ ਮੰਗਦੇ, ਇਸੇ ਕਰਕੇ ਦੁਖੀ ਨੇ। ਇੰਜ ਕਹਿੰਦੇ ਹੀ ਨੇ, ਮੰਗਦੇ ਹੀ ਦੁੱਖ ਨੇ। ਜਿੱਥੋਂ ਸਾਰੇ ਸੁੱਖ ਆਉਂਦੇ ਨੇ, ਸਾਰਾ ਰਸ ਆਉਂਦਾ, ਸਾਰਾ ਗਿਆਨ ਆਉਂਦਾ, ਸਾਰੇ ਗੁਣ ਆਉਂਦੇ ਨੇ, ਸਾਰਾ ਆਨੰਦ ਆਉਂਦਾ, ਉਸ ਨੂੰ ਤਾਂ ਮੰਗਦੇ ਹੀ ਨਹੀਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਤੋਂ ਆ ਕੇ ਬਾਅਦ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਢਾਡੀ ਕੋ ਮੰਗਣ ਚਿੱਤ ਨਾ ਆਵੇ। ਸਤਿਗੁਰੂ ਕਹਿੰਦੇ ਨੇ, ਹੁਣ ਇਸ ਢਾਡੀ ਨੂੰ ਮੰਗਣਾ ਤੇ ਕੁਝ ਚੇਤੇ ਹੀ ਨਹੀਂ ਆ, ਤੂੰ ਸਾਹਮਣੇ ਕੀ ਹੋਇਆ, ਸਾਰੀਆਂ ਹੀ ਭੁੱਖਾਂ ਗਿਰ ਗਈਆਂ। ਜਿਤਨੇ ਚਿਰ ਤੱਕ ਕੋਈ ਮਨੁੱਖ ਗੋਬਿੰਦ ਵਿੱਚ ਲੀਨ ਨਹੀਂ ਹੋਇਆ, ਉਤਨੇ ਚਿਰ ਤੱਕ ਰਾਜਾ ਨਹੀਂ ਬਣ ਸਕਦਾ, ਮੰਗਤਾ ਹੀ ਰਹੇਗਾ, ਭਿਖਾਰੀ ਰਹੇਗਾ, ਮੰਗਤਾ ਹੀ ਰਹੇਗਾ। ਫਰਕ ਸਿਰਫ ਇਤਨਾ ਹੁੰਦਾ ਹੈ, ਕੋਈ ਛੋਟੇ ਮੰਗਤੇ ਆਉਂਦੇ ਨੇ, ਕੋਈ ਵੱਡੇ ਮੰਗਤੇ ਆਉਂਦੇ ਨੇ, ਆਉਂਦੇ ਮੰਗਤੇ ਹੀ ਨੇ, ਹੋਰ ਕੁਛ ਵੀ ਨਹੀਂ। ਜਰਾ ਮੰਗਣ ਵਾਲੇ ਸ਼ਾਨ ਸ਼ੌਕਤ ਨਾਲ ਮੰਗਦੇ ਨੇ, ਅਸੀਂ ਬਾਦਸ਼ਾਹ ਕਹਿ ਦਿੰਦੇ ਹਾਂ, ਕੌਣ ਦੱਸੇ ਘਰ ਘਰ ਹੱਥ ਜੋੜ ਕੇ ਇੱਕ ਇੱਕ ਵੋਟ ਮੰਗਣ ਵਾਲਾ ਜੋ ਹੈ ਮੰਗਤਾ, ਕਿਤਨਾ ਵੱਡਾ ਮੰਗਤਾ, ਇੱਕ ਇੱਕ ਵੋਟ ਪਿਆ ਮੰਗਦਾ। ਤੁਸੀਂ ਇਹਨਾਂ ਨੂੰ ਸ਼ਹਿਨਸ਼ਾਹ ਆਖੋਗੇ? ਕੋਈ ਧਨ ਮੰਗਦਾ ਹੈ, ਕੋਈ ਰੋਟੀ ਮੰਗਦਾ ਹੈ, ਕੋਈ ਵੋਟ ਮੰਗਦਾ ਹੈ, ਮੰਗਣ ਵਾਲਾ ਮੰਗਤਾ ਹੀ ਹੈ। ਇੰਨੀ ਮੈਂ ਅਰਜ਼ ਕਰਦਾ, ਖੈਰ ਲਮਕਾਵਾਂ ਨਾ। ਵਾਸ਼ਨਾ ਮਨੁੱਖ ਨੂੰ ਮੰਗਤਾ ਬਣਾਈ ਰੱਖਦੀ ਹੈ। ਵਾਸ਼ਨਾ ਦੇ ਤਿੰਨ ਕੇਂਦਰ ਨੇ, ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਧਨ ਮੰਗਦਾ ਹੈ, ਪਦਾਰਥ ਮੰਗਦਾ ਹੈ, ਕਿਹੜਾ ਪਦਾਰਥ, ਕਿਹੜਾ ਧਨ ਜੋ ਮੇਰੇ ਕੋਲ ਨਹੀਂ ਹੈ, ਜਿਤਨਾ ਮੇਰੇ ਕੋਲ ਨਹੀਂ ਹੈ, ਜੋ ਮਹਿਲ ਮਾੜੀ ਮੇਰੇ ਕੋਲ ਨਹੀਂ ਹੈ, ਜੋ ਧਨ ਸੰਪਦਾ ਮੇਰੇ ਕੋਲ ਨਹੀਂ ਹੈ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਹੱਥਾਂ ਦੇ ਚ ਹੈ, ਵਾਸ਼ਨਾ ਉਸਨੂੰ ਨਹੀਂ ਦੇਖਦੀ, ਕਤਈ ਨਹੀਂ ਦੇਖਦੀ। ਜੋ ਨਹੀਂ ਹੈ ਉਹ ਵੀ ਹੋ ਜਾਏ, ਵਾਸ਼ਨਾ ਫਿਰ ਅੱਗੇ ਚਲੀ ਜਾਂਦੀ। ਸਹਿਸ ਖਟੇ ਲੱਕ ਕੋ ਉੱਠਦਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਚੇ ਪਾ। ਫਿਰ ਉਹ ਵੀ ਮਿਲ ਗਿਆ, ਉਹ ਵੀ ਹੱਥ 'ਚ ਆ ਗਿਆ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਹੱਥ 'ਚ ਨਹੀਂ ਹੈ। ਸਭ ਕੁਝ ਤੇ ਹੱਥ 'ਚ ਆ ਨਹੀਂ ਸਕਦਾ। ਵਾਸ਼ਨਾ ਹਮੇਸ਼ਾ ਮਨੁੱਖ ਨੂੰ ਮੰਗਤਾ ਬਣਾ ਕੇ ਰੱਖਦੀ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਰੂਪ ਦੀ ਮੰਗ, ਸਰੀਰ ਵਿਪਰੀਤ ਸਰੀਰ ਦੀ ਮੰਗ, ਕਾਮ ਵਾਸ਼ਨਾ, ਮੰਗ ਕਿਸ ਦੀ ਜੋ ਨਹੀਂ ਹੈ, ਜੋ ਨਹੀਂ ਹੈ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ। ਮਨੋਚਿੰਤਕ ਕਹਿੰਦੇ ਨੇ, ਮਾਨਸਿਕ ਤਲ ਤੇ ਬਥੇਰੇ ਮਨੁੱਖ ਬਲਾਤਕਾਰੀ ਨੇ, ਦੁਰਾਚਾਰੀ ਨੇ, ਸਰੀਰਕ ਤਲ ਤੇ ਨਹੀਂ। ਕਿਉਂ? ਕਾਨੂੰਨ ਹੈ ਸਮਾਜ, ਮਾਨਸਿਕ ਤਲ ਤੇ ਨੇ। ਪੁਰਸ਼ ਨੂੰ ਬਲਾਤਕਾਰੀ ਕਹਿ ਦਿੰਦੇ ਨੇ, ਗੁਸਤਾਖੀ ਮਾਫ ਮੈਂ ਗ੍ਰਸਤੀਆਂ ਮਾਫ ਕਰ ਦੇਣਾ, ਇਸਤਰੀ ਨੂੰ ਗਨਕਾ ਕਹਿੰਦੇ ਨੇ। ਗਨਕਾ ਅਗਰ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਚੱਲਦਾ। ਵਾਸ਼ਨਾ ਸਦਾ ਉਸਦੀ ਮੰਗ ਕਰਦੀ ਹੈ, ਕਿਸ ਦੀ? ਜੋ ਨਹੀਂ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਵਾਸ਼ਨਾ ਉਸਨੂੰ ਦੇਖਦੀ ਨਹੀਂ ਜੋ ਕੋਲ ਹੈ। ਅਗਰ ਕੋਲ ਹੈ ਉਸਨੂੰ ਦੇਖਣ ਲੱਗ ਪਏ ਤੇ ਸੰਤੋਖੀ ਹੋ ਗਿਆ, ਇਹ ਤੇ ਰੱਬ ਨਾਲ ਜੁੜ ਗਿਆ। ਵਾਸ਼ਨਾ ਨਹੀਂ ਦੇਖਦੀ, ਜੋ ਕੋਲ ਹੈ ਮੁੱਠੀ ਦੇ ਚ ਹੈ, ਆਪਣੇ ਕੋਲ ਹੈ, ਨਹੀਂ ਦੇਖਦੀ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ ਉਹ ਵੀ ਹੋ ਜਾਏ ਫਿਰ ਵਾਸ਼ਨਾ ਉਸਨੂੰ ਦੇਖਦੀ ਹੈ ਜੋ ਹੁਣ ਵੀ ਨਹੀਂ ਹੈ। ਸਾਰੀ ਜ਼ਿੰਦਗੀ ਮਨੁੱਖ ਮੰਗਦਾ ਹੀ ਰਹਿੰਦਾ ਹੈ, ਜੋਦੜੀ ਪਰਮਾਤਮਾ ਦੇ ਅੱਗੇ ਜਿਹੜੀ ਕਰਦਾ, ਆਖੇ ਆਖਦੇ ਨੇ, ਬੇਨਤੀਆਂ ਕਰਦੇ ਨੇ। ਕੀ ਆਖਦੇ ਨੇ? ਆਖੇ ਮੰਗੇ, ਆਖਣ ਦੇ ਤੇ ਮੰਗ ਹੈ, ਅਰਦਾਸ ਦੇ ਚ ਮੰਗ ਹੈ। ਆਖੇ ਮੰਗੇ ਦੇ ਦੇ, ਐ ਦੇ ਇਹ ਦੇ ਐ ਦੇ, ਦਾਤ ਕਰੇ ਦਾਤਾਰ, ਦਾਤਾ ਦਿੰਦਾ। ਠੀਕ ਹੈ, ਤੂੰ ਜੋ ਮੰਗਿਆ ਲੈ। ਐਂ ਜੀ ਕਹਿ ਲਾ, ਅੱਜ ਤੱਕ ਜੋ ਕੁਝ ਸਾਡੇ ਕੋਲ ਹੈ ਮੰਗਿਆ ਸੀ ਤਾਂ ਹੈ। ਦਾਤ ਕਰੇ ਦਾਤਾ, ਕਈ ਦਫਾ ਜੋ ਕੁਛ ਨਹੀਂ ਮਿਲਦਾ ਝੋਲੀ ਛੋਟੀ ਆਉਂਦੀ ਹੈ ਸਾਡੀ, ਪਾਤਰਤਾ ਵਧਾਈ ਜਾਂਦਾ ਉਹ ਦੇਈ ਜਾਂਦਾ, ਪਾਂਡਾ ਵੱਡਾ ਕਰੀ ਜਾਓ ਦੇਈ ਜਾਂਦਾ, ਬਾਰਿਸ਼ ਹੋ ਰਹੀ ਹੈ। ਆਖੇ ਮੰਗੇ ਦੇਹ ਦੇ, ਦਾਤ ਕਰੇ ਦਾਤਾਰ, ਇਹ ਦੇ ਇਹ ਦੇ ਇਹ ਦੇ, ਇਹ ਵੀ ਮੇਰੇ ਘਰ ਆਵੇ, ਇਹ ਵੀ ਮੇਰੇ ਘਰ ਆਵੇ, ਇਹ ਵੀ ਮੇਰੇ ਘਰ ਆਵੇ, ਅਤੇ ਪਰਮਾਤਮਾ ਕਿਧਰੇ ਕਹਿ ਦੇਵੇ ਮੈਂ ਵੀ ਆਵਾਂ। ਨਾ ਨਾ, ਤੂੰ ਇੱਕ ਪਾਸੇ, ਤੇਰੀ ਲੋੜ ਨੇ। ਮਨੁੱਖ ਪਰਮਾਤਮਾ ਕੋਲੋਂ ਸਭ ਕੁਛ ਮੰਗਦਾ ਹੈ ਸਿਰਫ ਪਰਮਾਤਮਾ ਨੂੰ ਛੋੜ ਕੇ। ਵਾਸ਼ਨਾ ਪਰਮਾਤਮਾ ਨੂੰ ਮੰਗਦੀ ਹੀ ਨਹੀਂ, ਪਦਾਰਥ ਨੂੰ ਮੰਗਦੀ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁਣ ਹੋਰ ਸੁਣ ਲਓ, ਇਹ ਵਾਸ਼ਨਾ ਅੱਗੇ ਤੋਂ ਅੱਗੇ ਚੱਲਦੀ ਗਈ, ਜੀਵਨ ਤੇ ਰੋਜ਼ ਰੋਜ਼ ਛੋਟਾ ਹੋ ਰਿਹਾ। ਸਰੀਰ ਇੱਕ ਦਿਨ ਬਿਰਧ ਹੋ ਜਾਂਦਾ, ਵਾਸ਼ਨਾ ਬਿਰਧ ਨਹੀਂ ਆਉਂਦੀ, ਬੁੱਢੀ ਨਹੀਂ ਆਉਂਦੀ। ਅਹੰਕਾਰ ਵਾਸ਼ਨਾ ਬੁੱਢੀ ਨਹੀਂ ਆਉਂਦੀ, ਲੋਭ ਵਾਸ਼ਨਾ ਬਿਰਧ ਨਹੀਂ ਆਉਂਦੀ, ਕਾਮ ਵਾਸ਼ਨਾ ਬਿਰਧ ਨਹੀਂ ਆਉਂਦੀ। ਅਗਰ ਬਿਰਧ ਆਉਂਦੀ ਹੈ ਤਾਂ ਜਿਵੇਂ ਬਿਰਧ ਮਰ ਜਾਂਦਾ, ਵਾਸ਼ਨਾ ਵੀ ਮਰ ਜਾਣੀ ਚਾਹੀਦੀ ਹੈ। ਮਨੁੱਖ ਦੇ ਮਰਨ ਦੇ ਨਾਲ ਵਾਸ਼ਨਾ ਨਹੀਂ ਮਰਦੀ, ਸਰੀਰ ਦੀ ਮੌਤ ਦੇ ਨਾਲ ਵਾਸ਼ਨਾ ਨਹੀਂ ਮਰਦੀ। ਅਗਰ ਸਰੀਰ ਦੀ ਮੌਤ ਨਾਲ ਵਾਸ਼ਨਾ ਮਰ ਜਾਏ ਫਿਰ ਤੇ ਪਰਮਾਤਮਾ ਚਲੀਨ ਹੋ ਗਏ। ਸਰੀਰ ਮਰ ਜਾਂਦਾ, ਵਾਸ਼ਨਾ ਨਹੀਂ ਮਰਦੀ, ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ, ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ, ਗਿਆਨੀ ਹੋਏ ਮਰਮ ਕੋ ਪਾਏ। ਕੋਈ ਵਿਰਲਾ ਗਿਆਨੀ ਇਸ ਮਰਮ ਨੂੰ ਸਮਝਦਾ ਕਿ ਸਰੀਰ ਬਿਰਧ ਹੋ ਗਿਆ, ਵਾਸ਼ਨਾ ਤੇ ਬਿਰਧ ਨਹੀਂ ਹੋਈ। ਤੇ ਜੇ ਸਰੀਰ ਦੇ ਬੁੱਢੇ ਹੋਣ ਨਾਲ ਵਾਸ਼ਨਾ ਬੁੱਢੀ ਨਹੀਂ ਹੋਈ, ਸਰੀਰ ਦੇ ਮਰਨ ਨਾਲ ਵਾਸ਼ਨਾ ਮਰਦੀ ਵੀ ਨਹੀਂ, ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਮਾਂ ਬਾਪ ਦੀ ਵਾਸ਼ਨਾ, ਜੀਵ ਆਤਮਾ ਦੀ ਵਾਸ਼ਨਾ ਮਿਲ ਕੇ ਨਵੇਂ ਸਰੀਰ ਦਾ ਜਨਮ ਹੋ ਜਾਂਦਾ। ਜਿਤਨੇ ਚਿਰ ਤੱਕ ਵਾਸ਼ਨਾ ਹੈ, ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਮਰਦਾ ਰਹੇਗਾ। ਸਰੀਰ ਮਰ ਜਾਂਦਾ, ਵਾਸ਼ਨਾ ਨਹੀਂ ਮਰਦੀ। ਸਰੀਰ ਬੁੱਢਾ ਹੋ ਜਾਂਦਾ, ਵਾਸ਼ਨਾ ਬੁੱਢੀ ਨਹੀਂ ਆਉਂਦੀ, ਵਾਸ਼ਨਾ ਸਦਾ ਜਵਾਨ ਆਉਂਦੀ, ਸਦੀਵੀ ਜਵਾਨ ਆਉਂਦੀ। ਅਹੰਕਾਰ ਵਾਸ਼ਨਾ ਇਹ ਵਧਦੀ ਗਈ, ਵਧਦੀ ਗਈ ਤਾਂ ਇੱਕ ਦਿਨ ਭ੍ਰਸ਼ਟ ਕਰ ਦਿੰਦੀ ਹੈ। ਅਹੰਕਾਰ ਵਾਸ਼ਨਾ ਭ੍ਰਸ਼ਟ ਹੋ ਕੇ ਹਿੰਸਕ ਬਣਾ ਦਿੰਦੀ ਹੈ। ਲੋਭ ਵਾਸ਼ਨਾ ਭ੍ਰਸ਼ਟ ਹੋ ਕੇ ਬੇਈਮਾਨ ਬਣਾ ਦਿੰਦੀ ਹੈ, ਠੱਗ ਬਣਾ ਦਿੰਦੀ ਹੈ, ਚੋਰ ਬਣਾ ਦਿੰਦੀ ਹੈ। ਕਾਮ ਵਾਸ਼ਨਾ ਭ੍ਰਸ਼ਟ ਹੋ ਕੇ ਪੁਰਸ਼ ਹੈ ਤੇ ਬਲਾਤਕਾਰੀ ਬਣਾ ਦਿੰਦੀ ਹੈ, ਇਸਤਰੀ ਹੈ ਤੋ ਗਨਕਾ ਬਣਾ ਦਿੰਦੀ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਭ੍ਰਸ਼ਟ ਕਰ ਦਿੰਦੀ ਹੈ। ਹੈਰਾਨ ਹੁੰਦਾ ਮੈਂ ਪੜ੍ਹ ਕੇ ਔਰ ਸੁਣ ਕੇ, ਇਸ ਵਕਤ ਮਰਾਕੋ ਦੇ ਨਵਾਬ ਦੀਆਂ 1000 ਬੇਗਮਾਂ ਨੇ, ਗੁਜ਼ਰੇ ਹੋਏ ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ। ਔਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ? ਕੌਣ ਹੁੰਦਾ ਬਲਾਤਕਾਰ? ਕਿਸ ਨੂੰ ਕਹਿੰਦੇ ਨੇ ਬਲਾਤਕਾਰ? ਕਾਮ ਵਾਸ਼ਨਾ ਅਸੀਮ ਬਣ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਹੈ, ਪੁਰਸ਼ ਹੈ ਤੋਂ ਬਲਾਤਕਾਰੀ ਬਣਾ ਦਿੰਦੀ ਹੈ, ਇਸਤਰੀ ਹੈ ਤੋਂ ਗਨਕਾ ਬਣਾ ਦਿੰਦੀ ਹੈ। ਲੋਭ ਵਾਸ਼ਨਾ ਅਸੀਮ ਹੋ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਹੈ, ਬੇਈਮਾਨ ਬਣਾ ਦਿੰਦੀ ਹੈ, ਚੋਰ ਬਣਾ ਦਿੰਦੀ ਹੈ, ਠੱਗ ਬਣਾ ਦਿੰਦੀ ਹੈ, ਧੋਖੇਬਾਜ਼ ਬਣਾ ਦਿੰਦੀ ਹੈ। ਅਹੰਕਾਰ ਵਾਸ਼ਨਾ ਅਗਰ ਜੋ ਨਹੀਂ ਹੈ ਉਹ ਮਿਲਦਾ ਜਾ ਰਿਹਾ ਮਿਲਦਾ ਜਾ ਰਿਹਾ, ਇਹ ਵਾਸ਼ਨਾ ਭ੍ਰਸ਼ਟ ਹੋ ਕੇ ਇਹਨੂੰ ਹਿੰਸਕ ਕਰ ਦੇਗੀ, ਮਹਾਨ ਹਿੰਸਕ ਕਰ ਦੇਗੀ। ਦੁਨੀਆਂ ਦੇ 'ਚ ਵੱਡੇ ਵੱਡੀ ਹਿੰਸਾ ਸਤਾਧਾਰੀਆਂ ਨੇ ਕੀਤੀਆਂ ਨੇ, ਕਿਸੇ ਕਾਤਲ ਨੇ ਨਹੀਂ ਕੀਤੀ। ਕੋਈ ਕਾਤਲ 2.5 ਕਰੋੜ ਬੰਦਿਆਂ ਦਾ ਕਤਲ ਨਹੀਂ ਕਰ ਸਕਦਾ, 1-2 ਕਤਲ ਦੇ 'ਚ ਹੀ ਪਕੜਿਆ ਜਾਏਗਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, 3 ਕਰੋੜ ਬੰਦਿਆਂ ਦਾ ਕਾਤਲ ਹੈ ਮਾਉਸੇ ਤੋਂ, ਉੱਥੇ ਡਿਕਟੇਟਰ ਕਹਿਲਾਏ, ਉੱਥੇ ਹੁਕਮਰਾਨ ਕਹਿਲਾਏ, ਉੱਥੇ ਬਾਦਸ਼ਾਹ ਕਹਿਲਾਏ। ਤੋ ਖੈਰ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਜਿਤਨੇ ਚਿਰ ਤੱਕ ਜਾਰੀ ਹੈ ਜੰਮਦਾ ਮਰਦਾ ਰਹੇਗਾ ਮਨੁੱਖ, ਕਿਉਂ? ਸਰੀਰ ਬਿਰਧ ਹੋ ਜਾਂਦਾ, ਵਾਸ਼ਨਾ ਬਿਰਧ ਨਹੀਂ ਹੁੰਦੀ। ਸਰੀਰ ਮਰ ਜਾਂਦਾ, ਵਾਸ਼ਨਾ ਨਹੀਂ ਮਰਦੀ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਵਾਸ਼ਨਾ ਮੌਜੂਦ ਹੈ ਇੱਕ ਬੁੱਢੇ ਮਨੁੱਖ ਦੇ ਅੰਦਰ, ਤੂੰ ਸਮਝ ਲਓ ਅਗਲਾ ਜਨਮ ਹੋਣਾ ਹੈ ਇਸ ਤੋਂ, ਇਹ ਫਿਰ ਜੰਮੇਗਾ ਫਿਰ ਮਰੇਗਾ, ਜੰਮ ਜੰਮ ਮਰੇ ਮਰੇ ਫਿਰ ਜੰਮੇ। ਬਹੁਤ ਸਜ਼ਾਏ ਪਿਆ ਦੇ ਸਰਮੇ, ਬੜੇ ਬਿਰਧ ਮਨੁੱਖ ਦੇਖੇ ਨੇ, ਹੱਥ ਕੰਬਦੇ ਪਏ ਨੇ, ਪੈਰ ਕੰਬਦੇ ਪਏ ਨੇ, 2 ਬੰਦੇ ਇੱਕ ਕੁਰਸੀ ਤੋਂ ਲਾਉਂਦੇ ਨੇ ਅਤੇ ਫਿਰ ਬਿਠਾਉਂਦੇ ਨੇ, ਪਰ ਰਾਜਨੀਤੀ ਨਹੀਂ ਛੋੜਦੇ। ਪ੍ਰਭਤਾ ਦੀ ਵਾਸ਼ਨਾ ਬਿਰਧ ਨਹੀਂ ਆਉਂਦੀ, ਲੋਭ ਵਾਸ਼ਨਾ ਬਿਰਧ ਨਹੀਂ ਆਉਂਦੀ। ਬੁੱਢੇ ਤੋਂ ਬੁੱਢਾ ਮਨੁੱਖ ਹੈ, ਲੋਭ ਵਾਸ਼ਨਾ 'ਤੇ ਮੌਜੂਦ ਹੈ, ਕਾਮ ਵਾਸ਼ਨਾ 'ਤੇ ਮੌਜੂਦ ਹੈ। ਇਸ ਚੱਕਰ 'ਚ ਨਾ ਪੈਣਾ ਹੈ, ਬਿਰਧ ਹੋ ਗਿਆ ਅਤੇ ਬਹੁਤ ਗੁਣਵਾਨ ਹੋ ਗਿਆ ਹੋਵੇਗਾ, ਐਸੀ ਗੱਲ ਨਹੀਂ ਹੈ। ਇੱਕ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ, ਸਰੀਰ ਬਿਰਧ ਹੋ ਗਿਆ, ਵਾਸ਼ਨਾ ਬਿਰਧ ਨਹੀਂ ਹੁੰਦੀ। ਔਰ ਭਾਈ ਸਾਹਿਬ ਕਹਿੰਦੇ ਨੇ, ਅਗਰ ਵਾਸ਼ਨਾ ਵੀ ਬਿਰਧ ਹੋ ਗਈ ਤਾਂ ਵਾਸ਼ਨਾ ਮਰ ਵੀ ਜਾਂਦੀ ਹੈ, ਮਰ ਵੀ ਸਕਦੀ ਹੈ, ਫਿਰ ਤਾਂ ਅਗਲਾ ਜਨਮ ਖਤਮ, ਫਿਰ ਤਾਂ ਜਪ ਤਪ ਕਰਨ ਦੀ ਲੋੜ ਹੀ ਨਹੀਂ, ਸਾਧਨਾ ਕਰਨ ਦੀ ਲੋੜ ਹੀ ਨਹੀਂ। ਭਰਤਰੀ ਕਹਿੰਦੇ ਨੇ, ਮੇਰੀ ਮਨ ਰੂਪੀ ਮਿੱਟੀ ਦੇ 'ਚ ਇਹ ਪਰਮਾਤਮਾ, ਚੂੰਕਿ ਤੂੰ ਕੁਮਾਰ ਹੈ, ਵਾਸ਼ਨਾ ਦਾ ਪਾਣੀ ਪਾਇਆ ਔਰ ਇਹਨੂੰ ਬੜਾ ਗੁਣ ਹੈ, ਮਨ ਦੇ ਜ਼ਰੇ ਜ਼ਰੇ 'ਚ ਵਾਸ਼ਨਾ ਹੀ ਵਾਸ਼ਨਾ। ਪ੍ਰਾਰਥਨਾ ਵੀ ਮਨੁੱਖ ਦੀ ਵਾਸ਼ਨਾ ਹੈ, ਕਿਉਂਕਿ ਜਿਤਨੇ ਚਿਰ ਤੱਕ ਅਰਦਾਸ ਅਤੇ ਪ੍ਰਾਰਥਨਾ ਦੇ 'ਚ ਮੰਗ ਹੈ, ਗੁਸਤਾਖੀ ਮਾਫ ਕਹਿਣ ਦੇਣਾ, ਉਹ ਵਾਸ਼ਨਾ ਹੈ। ਅਰਦਾਸ ਦੇ ਜਿਸ ਦਿਨ ਧੰਨਵਾਦ ਹੋਏਗਾ, ਸ਼ੁਕਰਾਨਾ ਹੋਏਗਾ, ਉਹ ਅਦਰਾ ਅਰਦਾਸ, ਉਹ ਪ੍ਰਾਰਥਨਾ ਹੈ, ਉਸ ਅਰਦਾਸ ਨੇ ਜੋੜਨਾ ਹੈ। ਅਗਰ ਅਰਦਾਸ ਦੇ 'ਚ ਵੀ ਵੰਗ ਹੈ, ਵਾਸ਼ਨਾ ਹੈ, ਇਹ ਪ੍ਰਾਰਥਨਾ ਨਹੀਂ ਬਣ ਸਕਦੀ। ਗੱਲ ਮੈਨੂੰ ਭੁੱਲਦੀ ਨਹੀਂ, ਕਦੇ ਇਸ ਤਰ੍ਹਾਂ ਦੀ ਕਥਾ ਚੱਲ ਜਾਏ, ਸੂਫੀ ਸੰਤ ਯਾਦ ਆ ਜਾਂਦਾ, ਸਾਧੀ ਛੋਟੀ ਉਮਰ ਦੇ ਯਤੀਮ ਹੋ ਗਿਆ ਸੀ, ਬਗਦਾਦ ਵਿੱਚ ਇੱਕ ਧਾਰਮਿਕ ਮਦਰਸੇ ਦੇ ਵਿੱਚ ਪੜ੍ਹਦਾ ਸੀ। ਧਾਰਮਿਕ ਮਦਰਸਾ, 5 ਵਕਤ ਨਿਮਾਜ਼ 'ਤੇ ਪੜ੍ਹਨੀ ਸੀ, ਫਜਰ ਦੀ ਨਿਮਾਜ਼, ਅਸਰ ਦੀ ਨਿਮਾਜ਼, ਜ਼ੋਹਰ ਦੀ ਨਿਮਾਜ਼, ਮਗਰਬ ਦੀ ਨਿਮਾਜ਼, ਫਿਰ ਸ਼ਾਮ ਨੂੰ ਰਾਤ ਨੂੰ ਇਸ਼ਾ ਦੀ ਨਿਮਾਜ਼, 5 ਨਿਮਾਜ਼ਾਂ। ਅਸਰ, ਜ਼ੋਹਰ ਅਤੇ ਮਗਰਬ ਦੀ ਨਿਮਾਜ਼ ਬੜੇ ਔਖੇ ਢੰਗ ਨਾਲ ਪੜ੍ਹਦਾ ਸੀ, ਕਿਉਂ? ਮਦਰਸੇ ਤੋਂ ਮਸਜਿਦ 2 ਫਰਲਾਂਗ ਦੂਰ ਸੀ ਅਤੇ ਇਰਾਕ ਦੀ ਬੜੀ ਭਿਅੰਕਰ ਗਰਮੀ, ਦਰਜਾ ਹਰਾਰਤ 50 ਤੋਂ ਵੀ ਅੱਗੇ ਟੱਪ ਜਾਂਦਾ ਹੈ, ਰੇਤ ਅੱਗ ਬਣ ਜਾਂਦੀ ਹੈ ਤਪ ਕੇ। ਇਹਦੇ ਪੈਰਾਂ ਦੇ ਜੁੱਤੀ ਨਹੀਂ ਸੀ। ਯਤੀਮ ਮਦਰਸੇ 'ਚ ਦਾਖਲ ਤਾਂ ਕਰ ਲਿਆ, ਮਦਰਸਾ ਕੱਪੜੇ 'ਤੇ ਦੇ ਦਿੰਦਾ ਸੀ, ਕਿਤਾਬਾਂ ਦੇ ਦਿੰਦਾ ਸੀ, ਜੁੱਤੀ ਦਾ ਇੰਤਜ਼ਾਮ ਮਦਰਸੇ ਕੋਲ ਵੀ ਨਹੀਂ ਸੀ, ਪੈਰ ਹੀ ਨੰਗਾ। ਤਪਦੀ ਹੋਈ ਰੇਤ 'ਤੇ ਚੱਲਦਾ ਹੈ ਮਸਜਿਦ ਦੀ ਤਰਫ ਨਮਾਜ਼ ਪੜ੍ਹਨ ਵਾਸਤੇ ਅਤੇ ਦੁਆ ਕਰਦਾ ਹੈ, ਅਰਦਾਸ ਕਰਦਾ ਹੈ, ਹੇ ਖੁਦਾ ਤੂੰ ਕਿਸੇ ਨੂੰ ਸੋਹਣੇ ਸੋਹਣੇ ਘੋੜੇ ਦਿੱਤੇ ਨੇ, ਸਵਾਰੀ ਵਾਸਤੇ ਘੋੜਿਆਂ 'ਤੇ ਆਉਂਦੇ ਨੇ, ਕਿਸੇ ਨੂੰ ਉੱਠ ਦਿੱਤੇ ਨੇ, ਕਿਸੇ ਨੂੰ ਤਿੱਲੇਦਾਰ ਤੋਂ ਜੁੱਤੀਆਂ ਦਿੱਤੀਆਂ ਨੇ ਜ਼ਰੀਦਾਰ, ਕਿਸੇ ਨੂੰ ਸੋਹਣੇ ਸੋਹਣੇ ਤੋਂ ਹੋਰ ਜੁੱਤੀਆਂ ਦਿੱਤੀਆਂ ਨੇ, ਸਾਡੇ ਲਈ ਪਾਰਟੀ ਜੁੱਤੀ ਵੀ ਕੋਈ ਨਹੀਂ। ਇਹ ਖੁਦਾ ਕਿਧਰੋਂ ਪਾਰਟੀ ਹੋਈ ਜੁੱਤੀ ਲਵਾ ਦੇ, ਮੇਰੇ ਪੈਰ ਜਲਦੇ ਨੇ, ਬੜਾ ਔਖਾ ਜਾਂਦਾ ਮੈਂ। ਮਸਜਿਦ ਤੱਕ ਪਹੁੰਚਦਾ ਹੈ ਗਿਲਾ ਕਰਦਾ ਹੋਇਆ, ਅਰਦਾਸ ਤੇ ਹੈ, ਦੁਆ ਤੇ ਹੈ, ਦੁਆ ਦੇ ਚ ਗਿਲੇ, ਵਾਸ਼ਨਾ ਭਰਿਆ ਹਿਰਦਾ ਗਿਲਾ ਹੀ ਕਰੇਗਾ। ਪ੍ਰਾਰਥਨਾ ਦੇ ਧੰਨਵਾਦ ਆਉਂਦਾ ਹੈ। ਰੋਜ਼ ਰੋਜ਼ ਨਮਾਜ਼ ਪੜ੍ਹਨ ਜਾਂਦਾ ਹੈ, ਉਖੜੇ ਹੋਏ ਮਨ ਨਾਲ ਕਦੀ ਖੇਡ ਕੁਝ ਬਣੀ ਨਹੀਂ, ਰਸਤੇ 'ਚ ਗਿਲਾ ਕਰਦਾ ਜਾਂਦਾ ਹੈ, ਹੇ ਖੁਦਾ ਕੈਸੇ ਸੋਹਣੇ ਸੋਹਣੇ ਤੂੰ ਕਈਆਂ ਨੂੰ ਘੋੜੇ ਦਿੱਤੇ ਨੇ, ਉਹਨਾਂ ਦੇ 'ਚ ਕਿਸੇ ਕੋਲ ਘੋੜਾ ਆਉਣਾ ਹੈ ਰੇਸ ਗਿਣਿਆ ਜਾਂਦਾ ਸੀ, ਕਿਸੇ ਨੂੰ ਸੋਹਣੇ ਸੋਹਣੇ ਸਵਾਰੀ ਵਾਸਤੇ ਤੂੰ ਉੱਠ ਦਿੱਤੇ ਨੇ, ਕਿਸੇ ਨੂੰ ਬੜੀ ਸੋਹਣੀਆਂ ਜੁੱਤੀਆਂ ਦਿੱਤੀਆਂ ਨੇ, ਸਾਡੇ ਕੋਲ ਪਾਰਟੀ ਜੁੱਤੀ ਵੀ ਕੋਈ ਨਹੀਂ। ਰੋਜ਼ ਇਸ ਤਰ੍ਹਾਂ ਦੁਆ ਕਰਦਾ ਜਾਂਦਾ ਜੋ ਗਿਲਿਆਂ ਨਾਲ ਭਰੀ ਹੋਈ ਹੈ। ਅੱਜ ਵੀ ਇਸ ਤਰ੍ਹਾਂ ਜਾ ਰਿਹਾ ਹੈ, ਬੜੇ ਗਿਲੇ ਰੋਜ਼ ਵੱਧਦੇ, ਗਿਲੇ ਦੂਰ ਕਰਦੇ ਨੇ। ਮਿੱਤਰ ਤੇ ਰੋਜ਼ ਗਿਲਾ ਕਰੇ, ਮਿੱਤਰਤਾ ਦੁਸ਼ਮਣੀ 'ਚ ਬਦਲ ਜਾਏਗੀ। ਭਰਾ ਤੇ ਰੋਜ਼ ਗਿਲਾ ਕਰੇ, ਦੂਰੀਆਂ ਵੱਧ ਜਾਣਗੀਆਂ। ਪਤੀ ਪਤਨੀ ਤੇ ਗਿਲਾ ਹੀ ਕਰਦਾ ਜਾਏ, ਜਾਂ ਪਤਨੀ ਹਰ ਵਕਤ ਪਤੀ ਤੇ ਗਿਲਾ ਹੀ ਜੋ ਹੈ ਕਰਦੀ ਜਾਏ, ਦੀਵਾਰ ਖੜੀ ਹੋ ਜਾਏਗੀ, ਪਾੜਾ ਪੈ ਜਾਏਗਾ। ਗਿਲੇ ਦੂਰੀਆਂ ਨੂੰ ਵਧਾਉਂਦੇ ਨੇ, ਧੰਨਵਾਦ ਸ਼ੁਕਰਾਨਾ ਨੇੜਤਾ ਲਿਆਉਂਦਾ ਹੈ, ਨੇੜਤਾ ਲਿਆਉਂਦਾ। ਅੱਜ ਵੀ ਗਿਲਿਆਂ ਨਾਲ ਭਰਿਆ ਹੋਇਆ ਹੈ। ਐ ਖੁਦਾ ਤੂੰ ਕਿਸੇ ਨੂੰ ਕੁਛ ਦਿੱਤਾ, ਤੂੰ ਕਿਸੇ ਨੂੰ ਕੁਛ ਦਿੱਤਾ, ਸਾਡੇ ਕੋਲ ਪਾਰਟੀ ਜੁੱਤੀ ਵੀ ਕੋਈ ਨਹੀਂ। ਇੰਝ ਵੀ ਕਦੀ ਕਦੀ ਰੋ ਕੇ ਪ੍ਰਾਰਥਨਾ ਕਰਦਾ ਸੀ, ਮੇਰੀ ਮਾਂ ਵੀ ਕੋਈ ਨਹੀਂ, ਮੇਰਾ ਪਿਓ ਵੀ ਕੋਈ ਨਹੀਂ, ਮੇਰਾ ਭਰਾ ਵੀ ਕੋਈ ਨਹੀਂ, ਮੇਰੀ ਭੈਣ ਵੀ ਕੋਈ ਨਹੀਂ, ਮੇਰਾ ਕੋਈ ਵੀ ਨਹੀਂ। ਇਸ ਤਰ੍ਹਾਂ ਰੋਜ਼ ਰੋਜ਼ ਗਿਲਾ ਕਰਦਾ ਜਾਂਦਾ ਸੀ। ਉਖੜੇ ਮਨ ਨਾਲ ਨਮਾਜ਼, ਅੰਦਰ ਗਿਲੇ ਹੋਣ ਤੇ ਕਾਹਦੀ ਨਮਾਜ਼, ਅੰਦਰ ਗਿਲਾ ਹੋਵੇ ਤੇ ਕੀ ਕੀਰਤਨ, ਅੰਦਰ ਗਿਲਾ ਹੋਵੇ ਤੇ ਕੀ ਕਥਾ, ਅੰਦਰ ਗਿਲੇ ਚੱਲਦੇ ਹੋਣ ਤੇ ਕੀ ਪਾਠ ਕਰੇਗਾ ਤੇ ਕੀ ਸਤਸੰਗ ਦੇ ਚ ਬੈਠੇਗਾ। ਉਖੜਾ ਉਖੜਾ ਬੈਠੇਗਾ, ਉਖੜਾ ਉਖੜਾ ਬਾਣੀ ਪੜੇਗਾ, ਉਖੜਾ ਉਖੜਾ ਕੀਰਤਨ ਕਰੇਗਾ, ਬਹੁਤ ਉਜੜੇ ਹੋਏ ਮਨ ਨਾਲ ਪਾਠ ਕਰੇਗਾ। ਇਹ ਵੀ ਉਖੜੇ ਮਨ ਨਾਲ ਨਮਾਜ਼ ਪੜ੍ਹਦਾ ਸੀ। ਅੱਜ ਜਦ ਗਿਲੇ ਕਰਦਾ ਹੋਇਆ ਜਾ ਰਿਹਾ ਮਸਜਿਦ ਦੀ ਸੀੜੀਆਂ ਕੋਲ ਪਹੁੰਚਿਆ, ਤੇ ਸੀੜੀਆਂ ਦੇ ਉੱਤੇ ਇੱਕ ਉਹ ਬੰਦਾ ਚੜ ਰਿਹਾ ਸੀ ਜਿਹਦੇ ਦੋਵੇਂ ਪੈਰ ਨਹੀਂ ਸਨ। ਇੱਕਦਮ ਹੱਥ ਜੁੜ ਗਏ, ਐ ਖੁਦਾ ਮੈਂ ਤੇਰੇ ਕੋਲ ਕੁਛ ਨਹੀਂ ਮੰਗਦਾ, ਬਸ ਮੇਰੇ ਪੈਰ ਸਲਾਮਤ ਰਹਿਣ ਦੇ, ਕੁਛ ਨਹੀਂ ਮੰਗਦਾ, ਤੇਰਾ ਸ਼ੁਕਰਾਨਾ। ਮੈਂ ਇਹ ਤੇ ਦੇਖਿਆ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ, ਪਰ ਮੈਂ ਤੇਰਾ ਧੰਨਵਾਦ ਕਿਉਂ ਨਹੀਂ ਕੀਤਾ, ਤੂੰ ਮੈਨੂੰ ਪੈਰ ਦਿੱਤੇ ਨੇ, ਤੂੰ ਕਿਸੇ ਨੂੰ ਪੈਰ ਵੀ ਨਹੀਂ ਦਿੱਤੇ। ਕਹਿੰਦੇ ਨੇ ਪਹਿਲੀ ਸਮਾਧੀ ਉਸਦੀ ਉਸੇ ਦਿਨ ਲੱਗੀ, ਨਮਾਜ਼ ਪੜ੍ਹਦਿਆਂ ਮਨ ਜੁੜ ਗਿਆ, ਧੰਨਵਾਦ ਨਾਲ ਭਰਿਆ ਹੋਇਆ ਸੀ, ਸ਼ੁਕਰਾਨੇ ਨਾਲ ਭਰਿਆ ਹੋਇਆ ਸੀ, ਜੁੜ ਗਿਆ। ਫਿਰ ਉਹੀ ਸ਼ੇਖ ਸਾਧੀ ਸ਼ੁਕਰਾਨੇ ਦੇ ਉੱਤੇ ਬੜੀਆਂ ਨਜ਼ਮਾਂ ਲਿਖਦਾ, ਖੁਦਾ ਮੈਂ ਤੇ ਬੁਲੇਖੇ 'ਚ ਰਿਹਾ, ਦੁਆ ਕਰਦਾ ਰਿਹਾ, ਮੇਰੀ ਦੁਆ ਵਾਸ਼ਨਾ ਸੀ, ਪ੍ਰਾਰਥਨਾ ਨਹੀਂ ਸੀ। ਜਿਸ ਦਿਨ ਪ੍ਰਾਰਥਨਾ ਕੀਤੀ ਹੈ, ਤੇਰਾ ਧੰਨਵਾਦ ਕੀਤਾ, ਤੂੰ ਤੇ ਉਸੇ ਦਿਨ ਮਿਲ ਗਿਆ, ਇਹ ਤਾਂ ਪਤਾ ਹੀ ਨਹੀਂ ਸੀ ਮੈਨੂੰ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਤੋ ਦਿਲ ਤੋਂ ਦੁਆ ਉਦੋਂ ਨਿਕਲੇਗੀ ਜਦ ਅੰਦਰ ਵਾਸ਼ਨਾ ਨਹੀਂ ਹੋਵੇਗੀ, ਵਾਸ਼ਨਾ ਦਿਲ ਤੱਕ ਪਹੁੰਚਣੀ ਨਹੀਂ ਦਿੰਦੀ ਦੁਆ ਨੂੰ, ਅਰਦਾਸ ਨੂੰ, ਉਹ ਤੇ ਮੰਗਾਂ ਨਾਲ ਜੋੜ ਕੇ ਰੱਖ ਦਿੰਦੀ। ਇੱਕ ਹਕੀਕਤ ਹੈ, ਇੱਕ ਸੱਚਾਈ ਹੈ। ਭਰਤਰੀ ਕਹਿੰਦਾ ਹੈ, ਹੇ ਪ੍ਰਭੂ, ਮੇਰੇ ਮਨ ਰੂਪੀ ਮਿੱਟੀ ਵਿੱਚ ਵਾਸ਼ਨਾ ਦਾ ਪਾਣੀ ਪਾ ਕੇ ਤੂੰ ਉਸਨੂੰ ਹੋਰ ਗੁਣਿਆ, ਵਾਸ਼ਨਾ ਵਧਾਈ, ਵਧਦੀ ਗਈ ਵਾਸ਼ਨਾ। ਮੈਂ ਫਿਰ ਅਰਜ਼ ਕਰਾਂ, ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਹੈ ਉਸਨੂੰ ਵਾਸ਼ਨਾ ਦੇਖਦੀ ਨਹੀਂ, ਦੇਖਦੀ ਨਹੀਂ। ਚੀਫ ਮਿਨਿਸਟਰ ਦੇਖਦਾ ਹੋਵੇਗਾ ਪ੍ਰਾਈਮ ਮਿਨਿਸਟਰ ਨੂੰ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਤੇ ਜੇ ਕਿਧਰੇ ਪ੍ਰਾਈਮ ਮਿਨਿਸਟਰ ਬਣ ਜਾਏ, ਅੰਦਰੋਂ ਹੋਕੇ ਨਿਕਲਣਗੇ ਜੇ ਕਿਧਰੇ ਮੈਂ ਰੱਬ ਹੁੰਦਾ, ਕਿਉਂਕਿ ਕਈ ਥਾਵਾਂ 'ਤੇ ਮਜਬੂਰ ਦੇਖੇਗਾ ਆਪਣੇ ਆਪ ਨੂੰ ਜਿੱਥੇ ਉਸਦਾ ਹੁਕਮ ਨਹੀਂ ਚੱਲਦਾ। ਕਿਧਰੇ ਮੈਂ ਰੱਬ ਹੁੰਦਾ, ਸਾਰੇ ਮੁਲਕਾਂ ਨੂੰ ਜਿੱਤ ਕੇ ਸਿਕੰਦਰ ਜਦ ਵਾਪਸ ਜਾਣ ਲੱਗਾ ਯੂਨਾਨ, ਏਥੇਨ, ਅਰਬ ਦੀ ਖਾੜੀ ਦੇ 'ਚ ਇਸਦੀ ਤਬੀਅਤ ਖਰਾਬ ਹੋ ਗਈ ਆਪਣੇ ਜਹਾਜ਼ ਦੇ 'ਚ। ਸ਼ਾਹੀ ਤਬੀਬ ਜੋ ਨਾਲ ਸਨ ਉਹ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਤੁਸੀਂ ਚੰਦ ਘੜੀਆਂ ਦੇ ਮਹਿਮਾਨ, ਤੁਹਾਡਾ ਦਮ ਟੁੱਟਣ ਲੱਗ ਪਿਆ। ਉਸ ਵਕਤ ਸਿਕੰਦਰ ਕਹਿੰਦਾ, ਲੈ ਕਿਹੜੀ ਗੱਲ ਦਾ ਬਾਦਸ਼ਾਹ, ਇੱਥੇ ਸਾਡਾ ਹੁਕਮ ਹੀ ਨਹੀਂ ਚੱਲਦਾ, ਹੁਕਮ ਹੀ ਨਹੀਂ ਚੱਲਦਾ। ਇਸ ਤੋਂ ਪਹਿਲੇ ਵੀ ਇੱਕ ਉਹਦੇ ਨਾਲ ਘਟਨਾ ਘਟੀ ਸੀ, ਖੁੱਲ੍ਹੇ ਮੈਦਾਨ ਵਿੱਚ ਬੈਠਾ ਸੀ ਸਿੰਘਾਸਣ 'ਤੇ ਖੁੱਲ੍ਹੀ ਹਵਾ ਖਾਣ ਵਾਸਤੇ, ਮਨ ਕੀਤਾ, ਉੱਪਰੋਂ ਕੌਆ ਲੰਘਿਆ, ਬਿੱਠ ਕਰ ਗਿਆ। ਕਹਿੰਦਾ, ਕਿਹੜੀ ਗੱਲ ਦਾ ਸਿਕੰਦਰ, ਸਾਡਾ ਹੁਕਮ ਤੇ ਕਵੇ ਤੇ ਵੀ ਨਹੀਂ ਚੱਲਦਾ, ਕੰਬਖਤ ਬਿੱਠ ਕਰਕੇ ਚਲਾ ਗਿਆ। ਕਿਹੜੀ ਗੱਲ ਦਾ ਸਿਕੰਦਰ, ਸਾਡਾ ਹੁਕਮ ਤੇ ਕੌਆ ਵੀ ਨਹੀਂ ਮੰਨਦਾ, ਬਿੱਠ ਕਰ ਗਿਆ। ਅੱਜ ਦੇਖਿਆ ਮੌਤ ਤੇ ਮੇਰਾ ਹੁਕਮ ਨਹੀਂ ਚੱਲਦਾ। ਵੈਦਾਂ ਨੂੰ ਕਹਿੰਦਾ, ਅੱਧਾ ਰਾਜ, ਇਹ ਜਿਤਨਾ ਸੋਨਾ ਚਾਂਦੀ ਹੀਰੇ ਜਵਾਹਰਾਤ ਮੈਂ ਲੈ ਜਾ ਰਿਹਾ ਲੁੱਟ ਕੇ, ਅੱਧੇ ਤੁਹਾਡੇ, ਮੈਨੂੰ ਸਿਰਫ 4 ਦਿਨ ਦੀ ਜ਼ਿੰਦਗੀ ਦੇ ਦਿਓ, ਮੈਂ ਮਾਂ ਨਾਲ ਵਾਅਦਾ ਕੀਤਾ ਸੀ ਵਾਪਸ ਆਵਾਂਗਾ, ਉਡੀਕਦੀ ਹੋਵੇਗੀ ਮੈਨੂੰ। ਵੈਦ ਕਹਿੰਦੇ ਨੇ, ਸਾਰਾ ਰਾਜ ਵੀ ਦੇ ਦੇ, ਸਾਰੀ ਧਨ ਸੰਪਦਾ ਵੀ ਦੇ ਦੇ, ਅਸੀਂ 4 ਸਵਾਸਾਂ ਦੇ 'ਚ ਵੀ ਵਾਅਦਾ ਨਹੀਂ ਕਰ ਸਕਦੇ। ਉਸ ਦਿਨ ਸਿਕੰਦਰ ਨੂੰ ਪਤਾ ਚੱਲਿਆ, ਸਭ ਕੁਛ ਦੇ ਕੇ ਵੀ ਜੇ 4 ਸਵਾਸ ਨਹੀਂ ਮਿਲ ਸਕਦੇ ਤੇ ਸਾਰੇ ਸਵਾਸ ਤੇ ਮੈਂ ਅਜਾਈ ਗਵਾਏ, ਇਹਨਾਂ ਦੀ ਖਾਤਰ ਗਵਾਏ। ਸਵਾਸਾਂ ਦੀ ਕਦਰ ਉਸ ਦਿਨ ਪੈਂਦੀ ਹੈ ਜਿਸ ਦਿਨ ਆਖਰੀ ਸਵਾਸ ਮੂੰਹ ਦੇ 'ਚ ਰਹਿ ਜਾਂਦਾ, ਉਸ ਤੋਂ ਪਹਿਲੇ ਨਹੀਂ। ਇੱਕ ਆਲਮ ਇਸ ਨੂੰ ਇੰਜ ਕਹਿੰਦਾ ਹੈ, ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤੋ ਰੋਸ਼ਨੀ ਦੇ ਕੇ। ਜ਼ਿੰਦਗੀ ਦਾ ਦੀਵਾ ਬੁਝਣ ਲੱਗਿਆ, ਅੱਜ ਪਤਾ ਚੱਲਿਆ ਜ਼ਿੰਦਗੀ ਗਈ, ਐਵੇਂ ਚਲੀ ਗਈ, ਪੌਏ ਦੇ ਬਾਅਦ ਚਲੀ ਗਈ, ਅਜਾਈ ਚਲੀ ਗਈ। ਭਰਤਰੀ ਕਹਿੰਦਾ, ਵਾਸ਼ਨਾ ਦਾ ਪਾਣੀ ਪਾ ਕੇ ਮੇਰੀ ਮਨ ਰੂਪੀ ਮਿੱਟੀ ਨੂੰ ਗੁਨਿਆ, ਹੋਰ ਵਾਸ਼ਨਾ ਵਧਾ ਕੇ, ਫਿਰ ਉਸ ਗੁਨੀ ਹੋਈ ਮਿੱਟੀ ਨੂੰ ਤੂੰ ਚਿੰਤਾ ਦੇ ਚੱਕਰ ਤੇ ਰੱਖਿਆ, ਚੱਕ ਘੁੰਮਦਾ। ਤੇ ਹੇ ਪ੍ਰਭੂ, ਤੂੰ ਜੋ ਹੈ ਚੱਕਰ ਨੂੰ ਕਿਵੇਂ ਘੁਮਾਇਆ, ਦੁੱਖ ਮਾਂਜ ਦੁੱਖ ਹੋਰ, ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਕਥਾ ਹੀ ਸੁੱਖ ਇਕੱਲਾ ਆਉਂਦਾ, ਇੱਕ ਸੁੱਖ ਦੇ ਪਿੱਛੇ ਦੂਜਾ ਸੁੱਖ ਨਹੀਂ ਆਉਂਦਾ, ਕਥਾ ਹੀ ਨਹੀਂ ਆਉਂਦਾ। ਦੁਨਿਆਵੀ ਸੁੱਖ, ਇੱਕ ਸੁੱਖ ਦੇ ਪਿੱਛੇ ਦੂਜਾ ਸੁੱਖ ਨਹੀਂ ਆਉਂਦਾ, ਪਰ ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਬਹੁਤ ਵੱਡੀ ਕਤਾਰ ਆਉਂਦੀ ਹੈ, ਬਹੁਤ ਵੱਡੀ ਲਹਿਣ ਆਉਂਦੀ ਹੈ। ਗੁਸਤਾਖੀ ਮਾਫ, ਸਿਰਫ ਉਦਾਹਰਣ ਮਾਤਰ, ਐਕਸੀਡੈਂਟ ਹੋ ਗਿਆ ਕਿਸੇ ਦਾ, ਇੱਕ ਲੱਤ ਟੁੱਟ ਗਈ ਹੈ, ਹੁਣ ਕੋਈ ਸਿਆਣਾ ਕਹੇ ਚਲੋ ਕੋਈ ਨਹੀਂ ਇੱਕੋ ਲੱਤ ਹੀ ਤੇ ਟੁੱਟੀ ਹੈ, ਇੰਨਾ ਹੀ ਦੁੱਖ ਹੈ, ਪਰ ਇਸ ਇੱਕ ਦੁੱਖ ਦੇ ਪਿੱਛੇ ਜ਼ਿੰਦਗੀ ਭਰ ਹਜ਼ਾਰਾਂ ਦੁੱਖਾਂ ਦੀ ਲਹਿਣ ਖੜੀ ਹੈ, ਜੀਵਨ ਭਰ ਦੀ ਮਥਾਜੀ ਖੜੀ ਹੈ। ਦੁੱਖ ਤਾਂ ਇੱਕ ਹੈ, ਪਰ ਇੱਕ ਦੁੱਖ ਆਪਣੇ ਪਿੱਛੇ ਬਹੁਤ ਸਾਰੇ ਦੁੱਖ ਖੜੇ ਕਰ ਦਿੰਦਾ ਹੈ। ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਸੁੱਖ ਇਕੱਲਾ ਆਉਂਦਾ ਹੈ, ਕਦੀ ਬਗੌਰ ਮਤਾਲਾ ਕਰਕੇ ਨਹੀਂ। ਭਰਤਰੀ ਕਹਿੰਦੇ ਨੇ, ਦੁੱਖ ਮਾਂਜ ਦੁੱਖ ਹੋ, ਲਾਭ ਹੋਤ ਸਾਂਝ ਭੋਰ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਦੁੱਖਾਂ ਦਾ ਜੋ ਲਾਭ ਆਉਂਦਾ ਬਾਹ ਦੁੱਖ ਦੇ ਵਿੱਚ ਹੋਰ ਦੁੱਖ ਵੱਧਦੇ ਜਾਂਦੇ ਨੇ, ਹੋਰ ਦੁੱਖ ਵੱਧਦੇ ਜਾਂਦੇ ਨੇ। ਇਹ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ ਦੁੱਖ ਦੇ ਡੰਡੇ ਨਾਲ, ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਮਨ ਚੰਚਲ ਹੁੰਦਾ ਗਿਆ, ਘੁੰਮਦਾ ਗਿਆ, ਚਿੰਤਾਤੁਰ ਦਾ ਮਨ ਪਾਠ ਦੇ ਜੁੜੇਗਾ, ਚਿੰਤਾਤੁਰ ਦਾ ਮਨ ਕੀਰਤਨ ਦੇ ਜੁੜੇਗਾ, ਚਿੰਤਾਤੁਰ ਮਨੁੱਖ ਵਾਹਿਗੁਰੂ ਵਾਹਿਗੁਰੂ ਜਪੇਗਾ, ਉਹਦੀ ਜ਼ਬਾਨ ਜਪੇਗੀ, ਉਹਦਾ ਮਨ ਤੇ ਚਿੰਤਾ ਚ ਹੋਵੇਗਾ। ਚਿੰਤਾ ਬੜੀ ਤੇਜ਼ੀ ਨਾਲ, ਕਿਉਂ ਦੁੱਖ ਦੇ ਵਿੱਚ ਹੋਰ ਦੁੱਖ ਪੈਦਾ, ਪਿਛਲੇ ਦੁੱਖ ਖਤਮ ਨਹੀਂ ਹੋਏ, ਨਵੇਂ ਦੁੱਖ ਜਨਮ ਲੈ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚਲ ਕਰੇ, ਅਤਰ ਮਿੱਤਰ ਗਲਬ ਪਰ ਗਲਬ ਕੋਲਾਲ ਵਿਦ, ਕੋਨੇ ਵਿਦ ਕਰੇ ਵਿਦ ਵੇਤੋ ਘਰੇ ਘਰੇ। ਫਿਰ ਉਸ ਘੁੰਮਦੇ ਹੋਏ ਚੱਕ, ਉਸ ਮੇਰੇ ਮਨ ਰੂਪੀ ਮਿੱਟੀ ਚ ਤੂੰ ਕੀ ਬਣਾਇਆ? ਕੁਛ ਮੇਰੇ ਮਿੱਤਰ ਬਣਾ ਦਿੱਤੇ, ਕੁਛ ਦੁਸ਼ਮਣ ਬਣਾ ਦਿੱਤੇ, ਕੋਈ ਭਰਾ ਬਣਾ ਦਿੱਤੇ, ਕੋਈ ਪੁੱਤਰ ਬਣਾ ਦਿੱਤੇ, ਕਿਧਰੇ ਪਤਨੀ ਬਣਾ ਦਿੱਤੇ, ਕਿਧਰੇ ਪਤੀ ਬਣਾ ਦਿੱਤਾ, ਕਿਧਰੇ ਮਾਂ ਬਣਾ ਦਿੱਤੀ, ਕਿਧਰੇ ਪਿਓ। ਇਹ ਸਭ ਮੇਰੇ ਮਨ ਚੋਂ, ਮਨ ਮੰਨੇ ਤੇ ਮਾਂ ਹੈ ਨਹੀਂ ਤੇ ਨਹੀਂ ਹੈ, ਮਨ ਮੰਨੇ ਤੇ ਪਿਓ ਹੈ ਵਰਨਾ ਨਹੀਂ ਹੈ, ਮਨ ਮੰਨੇ ਤੇ ਭਰਾ ਹੈ ਵਰਨਾ ਕੀ ਭਰਾ ਹੈ, ਦੁਸ਼ਮਣ ਹੈ। ਮਨ ਮੰਨੇ ਤੇ ਪਤਨੀ ਹੈ ਨਹੀਂ ਤੇ ਨਹੀਂ ਹੈ, ਤਲਾਕ ਹੈ। ਮਨ ਮੰਨੇ ਤੇ ਪੁੱਤਰ ਹੈ ਨਹੀਂ ਤੇ ਨਹੀਂ ਹੈ, ਦਰਾੜ ਖੜੀ ਹੋ ਜਾਂਦੀ ਹੈ। ਸਾਰੇ ਮੇਰੇ ਮਨ ਦੀ ਮਨੋਤ ਹੈ। ਭਰਤਰੀ ਕਹਿੰਦਾ ਕਮਾਲ ਦੀ ਗੱਲ, ਮਨ ਨੇ ਪੁੱਤਰ ਨੂੰ ਵੀ ਮੰਨ ਲਿਆ, ਮਿੱਤਰ ਨੂੰ ਵੀ ਮੰਨ ਲਿਆ, ਪਤਨੀ ਨੂੰ ਵੀ ਮੰਨ ਲਿਆ, ਮਾਂ ਬਾਪ ਨੇ ਮੰਨ ਲਿਆ, ਇਸ ਮਨ ਨੇ ਤੈਨੂੰ ਨਹੀਂ ਮੰਨਿਆ, ਤੂੰ ਵੀ ਹੈ ਨਹੀਂ ਮੰਨਿਆ। ਬੜੀ ਵੱਡੀ ਸੱਚਾਈ ਇਸ ਰਾਜਯੋਗੀ ਨੇ ਸਾਡੇ ਸਾਹਮਣੇ ਰੱਖ ਦਿੱਤੀ। ਮੰਨਿਆ ਨਹੀਂ ਪਰਮਾਤਮਾ ਨੂੰ, ਪਰਮਾਤਮਾ ਕੋਲੋਂ ਮੰਗਿਆ। ਮੰਗਣ ਦਾ ਸੰਬੰਧ ਆਖੇ ਮੰਗੇ ਦੇਹੇ ਦੇਹ, ਦਾਤ ਕਰੇ ਦਾਤਾਰ। ਮੰਗਣ ਵਾਲੇ ਨੂੰ ਇਆਣਾ ਕਹਿੰਦੇ ਨੇ, ਵਾਸ਼ਨਾ ਗ੍ਰਸਿਆ ਮਨੁੱਖ, ਸਤਿਗੁਰੂ ਕਹਿੰਦੇ ਨੇ ਸਿਆਣਾ ਨਹੀਂ ਹੈ। ਮੰਮਾ ਮੰਗਣ ਹਾਰ ਇਆਣਾ, ਗੌੜੀ ਬਾਵਨ ਖਰੀ ਮੱਲਾ ਪੰਜਵਾ। ਮੰਮਾ ਮੰਗਣ ਹਾਰ ਇਆਣਾ, ਦੇਨ ਹਾਰ ਦੇ ਰਿਹੋ ਸੁਜਾਨਾ, ਜੋ ਮਾਂਗੇ ਤੋ ਮਾਂਗੇ ਬੀਆ। ਜਦ ਵੀ ਮੰਗਦਾ ਇੱਕ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ, ਵੀ ਆ ਹੋਰ ਹੋਰ ਹੋਰ, ਪਰਮਾਤਮਾ ਨੂੰ ਨਹੀਂ ਮੰਗਦਾ। ਜੋ ਮੰਗੇ ਤੋ ਮੰਗੇ ਵੀ ਆ, ਜਾਂ ਤੇ ਕੁਸਲ ਨਾ ਕਬਹੋਂ ਥੀ ਆ। ਮੰਗਣ ਮੰਗ ਸੋ ਏਕੇ ਮੰਗ, ਗੁਰੂ ਅਰਜਨ ਦੇਵ ਜੀ ਮੰਗ, ਮੰਗਣ ਮੰਗ ਸੋ ਏਕੇ ਮੰਗ, ਨਾਨਕ ਜਾਂ ਤੇ ਪਰੇ ਪਰਾ। ਸਾਰੇ ਦੁੱਖ ਭੱਜ ਜਾਣ ਚਲੇ ਜਾਣ, ਤੂੰ ਮੰਗਣਾ ਤੇ ਉਸ ਇੱਕ ਨੂੰ ਮੰਗ। ਇੱਕ ਨੂੰ ਤਾਂ ਮੰਗੇ ਜੇ ਇੱਕ ਨੂੰ ਮੰਨੇ, ਮੰਨਦਾ ਹੀ ਨਹੀਂ। ਇਸ ਚੱਕਰ 'ਚ ਨਾ ਪੈਣਾ, ਅਸੀਂ ਮੰਨਦੇ ਹਾਂ ਤਾਂ ਹੀ ਤਾਂ ਗੁਰਦੁਆਰੇ ਆਏ ਹਾਂ ਕਥਾ ਕੀਰਤਨ ਸੁਣਨਾ, ਮੰਨਦੇ ਹਾਂ ਤਾਂ ਹੀ ਤਾਂ ਗੁਰਦੁਆਰਾ ਓਂਕਾਰੇਸ਼ਵਰ ਦੇ ਦਰਸ਼ਨ ਕਰਨ ਜਾਵਾਂਗੇ, ਮੰਨਦੇ ਹਾਂ। ਮਹਾਰਾਜ ਕਹਿੰਦੇ ਨੇ ਮੰਨਦੇ ਨਹੀਂ, ਮੰਗਦੇ ਨੇ, ਮੰਗਾਂ ਲੈ ਆਉਂਦੀਆਂ ਨੇ। ਮੈਂ ਤਾਂ ਅੱਜ ਤੱਕ ਇਹੀ ਦੇਖਿਆ, ਥੋੜ੍ਹੇ ਦਿਨ ਪਹਿਲੇ ਦੀ ਗੱਲ ਹੈ। ਫਿਰ ਮੈਂ ਆਪਣੇ ਅਜ਼ੀਜ਼ ਰਣਜੀਤ ਸਿੰਘ ਨੂੰ ਸਮਝਾਇਆ ਵੀ ਇਸ ਤਰ੍ਹਾਂ ਦੀ ਦੁਆ ਨਾ ਕਰਿਆ ਕਰ। ਮੈਂ ਕਿਹਾ ਮੈਂ ਦੇਖ ਚੁੱਕੇ ਹਾਂ, ਦਿੱਲੀ ਦੇ ਵਿੱਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਕਹਿੰਦੀ ਜੀ ਮੇਰੇ ਲਈ ਅਰਦਾਸ ਕਰੋ। ਮੈਂ ਕਿਹਾ ਮਿਨਿਸਟਰ ਤੇ ਤੁਸੀਂ ਹੋ, ਸਰਬਧਰਮ ਸੰਮੇਲਨ ਦੀ ਗੱਲ ਸੀ, ਮਿਨਿਸਟਰ ਤੇ ਤੁਸੀਂ ਹੋ? ਨਹੀਂ, ਨਿਰੀ ਮਿਨਿਸਟਰੀ ਨਾਲ ਕੀ ਆਉਂਦਾ, ਛੋਟੀ ਮੋਟੀ ਨਜ਼ਰਾਂ ਚੀਫ ਮਿਨਿਸਟਰ ਤੇ, ਉਦੋਂ ਇਲੈਕਸ਼ਨ ਹੋਣ ਵਾਲੇ ਸਨ। ਮੈਂ ਕਿਹਾ ਹੱਦ ਹੋ ਗਈ, ਮਨੁੱਖ ਜਿੱਥੇ ਵੀ ਹੈ ਕਿਧਰੇ ਵੀ ਸੰਤੁਸ਼ਟ ਨਹੀਂ ਹੈ। ਕਾਰਨ ਵਾਸ਼ਨਾ ਉਸਨੂੰ ਦੇਖਦੀ ਨਹੀਂ ਜੋ ਹੈ। ਅੰਗਰੇਜ਼ੀਆਂ ਦਾ ਮਨੁੱਖ, ਇਸ ਤਰ੍ਹਾਂ ਦੇ ਮਨੁੱਖ ਵਾਸ਼ਨਾ ਗ੍ਰਸੇ ਮੰਦਰ ਮਸਜਿਦ ਗੁਰਦੁਆਰੇ ਦੇ ਚਲੇ ਜਾਂਦੇ ਨੇ। ਭਗਵਾਨ ਨੂੰ ਮੰਨਦੇ ਨਹੀਂ, ਭਗਵਾਨ ਕੋਲੋਂ ਮੰਗਦੇ ਨੇ। ਗੁਰੂ ਨੂੰ ਮੰਨਦੇ ਨਹੀਂ, ਗੁਰੂ ਕੋਲੋਂ ਮੰਗਦੇ ਨੇ। ਤੇ ਮੰਗਣ ਵਾਲੇ ਨੂੰ ਸਾਹਿਬ ਕਹਿੰਦੇ ਨੇ ਇਆਣਾ। ਸਿਆਣੀ ਮਾਂ ਉਹ ਆਉਂਦੀ ਜਿਹਨੂੰ ਪਤਾ ਇਸ ਮਾਸੂਮ ਬੱਚੇ ਨੂੰ ਕੀ ਚਾਹੀਦਾ, ਬਿਨਾਂ ਰੋਏ ਉਸਨੂੰ ਦੇ ਦੇਵੇ, ਬਿਨਾਂ ਮੰਗੇ ਉਸਨੂੰ ਦੇ ਦੇਵੇ। ਇਹ ਤੇ ਰੱਬ ਨੂੰ ਇਤਨਾ ਸਿਆਣਾ ਵੀ ਨਹੀਂ ਸਮਝਦੇ ਕਿ ਸਾਡੀਆਂ ਮੰਗਾਂ ਨੂੰ ਉਹ ਜਾਣਦਾ, ਸਾਡੀ ਲੋੜਾਂ ਨੂੰ ਉਹ ਜਾਣਦਾ। ਆਪਦੀ ਗਿਆਤ ਲਈ ਅਰਜ਼ ਕਰਾਂ, ਇਸ ਦੇ ਵਿੱਚੋਂ ਵੀ ਇੱਕ ਹੋਰ ਨੁਕਤਾ ਸਾਹਮਣੇ ਆਇਆ। ਹਸਨ ਨਾਮ ਦਾ ਇੱਕ ਫਕੀਰ ਹੋਇਆ, ਅੱਜ ਕਰਨ ਜਾ ਰਿਹਾ ਸੀ, ਨਾਲ ਤਿੰਨ ਚੇਲੇ ਈਰਾਨ ਤੋਂ ਚੱਲਿਆ ਦਰ ਕਸਬੇ ਕਸਬੇ 'ਚ, ਰਾਤ ਕੱਟਦੇ ਗਏ, ਦਿਨ ਭਰ 10-12 ਮੀਲ ਚੱਲੇ ਨੇ, ਸ਼ਾਮਾਂ ਪੈ ਗਈਆਂ। ਇੱਕ ਰੁੱਖ ਦੇ ਥੱਲੇ ਕੋਲ ਜਿਹੜੀ ਚਟਾਈ ਸੀ ਵਿਛਾਈ, ਬੈਠ ਗਏ, ਦੁਆ ਕੀਤੀ, ਨਮਾਜ਼ ਪੜ੍ਹੀ। ਸੂਰਜ ਢਲਣ ਲੱਗਾ ਅਤੇ ਨਿਯਮ ਸੀ ਇੱਕ ਹੁਣ ਪਿੰਡ ਦੇ 'ਚ ਜਾ ਕੇ ਭਿਕਸ਼ਾ ਮੰਗ ਕੇ ਲਿਆਏਗਾ, ਇੱਕ ਨੂੰ ਭੇਜਿਆ ਜਾ, ਤੂੰ ਭਿਕਸ਼ਾ ਮੰਗ ਕੇ ਲਿਆ। ਦਿਨ ਭਰ ਦੇ ਭੁੱਖੇ ਪਿਆਸੇ ਚਲੇ ਪਿੰਡ ਦੇ 'ਚ, ਪਿੰਡ ਦੇ ਵਡੇਰੇ ਦੀ ਮੌਤ ਹੋ ਗਈ ਸੀ, ਸਾਰਾ ਪਿੰਡ ਕਬਰਿਸਤਾਨ 'ਤੇ ਪਹੁੰਚਿਆ ਹੋਇਆ, ਘਰ ਘਰ ਦੇ 'ਚ ਕੋਈ ਖਾਣਾ ਨਹੀਂ ਬਣਿਆ ਸੀ। ਲਿਖਿਆ ਤਾਂ ਇੱਕ ਫਕੀਰ ਨੇ ਕਹਾਣੀ ਦੀ ਤਰ੍ਹਾਂ, ਪਰ ਸੱਚਾਈ ਹੈ। ਇਹ ਵਾਪਸ ਆਇਆ, ਹਸਨ ਕਹਿੰਦਾ ਭਿਕਸ਼ਾ ਲਿਆ ਹੈ? ਕਹਿਣ ਲੱਗੇ ਹਾਂ। ਕੀ ਹੈ ਭਿਕਸ਼ਾ? ਖਾਲੀ ਹੈ ਚੌਲੀ, ਪਿੰਡ ਦਾ ਮੁਖੀਆ ਮਰ ਗਿਆ, ਲੋਕ ਸਾਰੇ ਕਬਰਿਸਤਾਨ ਪਹੁੰਚੇ ਸਨ ਅਤੇ ਘਰ ਘਰ ਦੇ 'ਚ ਰੋਟੀ ਨਹੀਂ ਬਣੀ, ਬੀਬੀਆਂ ਨੇ ਨਹੀਂ ਬਣਾਈ, ਸੋਗ। ਹੁਣ ਰਾਤ ਨੂੰ ਜਦ ਸੌਂਦੇ ਸਨ ਅਤੇ ਦੁਆ ਕਰਕੇ ਆਖਰੀ ਅਰਦਾਸ ਕਰਕੇ, ਅਤੇ ਦੁਆ ਕਰਨ ਦਾ ਢੰਗ ਇਹ ਸੀ, ਪਹਿਲੇ ਫਿਕਰੇ ਹਸਨ ਪੜ੍ਹਦਾ ਸੀ, ਨਾਲ ਫਿਰ ਚੇਲੇ ਬਾਅਦ 'ਚ ਪੜ੍ਹਦੇ ਸਨ। ਤੋ ਹਸਨ ਦੇ ਹੱਥ ਜੁੜ ਗਏ, ਇੰਝ ਮੁਸਲਮਾਨ ਲੋਕ ਹੱਥ ਜੋੜਦੇ ਨੇ, ਅਤੇ ਦੁਆ ਕੀਤੀ, ਐ ਖੁਦਾਵੰਦ ਤਾਲਾ, ਸਾਨੂੰ ਜੋ ਕੁਝ ਅੱਜ ਕੱਲ੍ਹ ਅੱਜ ਚਾਹੀਦਾ ਸੀ, ਨਾਲ ਚੇਲੇ ਪੜ੍ਹਦੇ ਨੇ, ਤੂੰ ਸਾਡੀ ਝੋਲੀ 'ਚ ਪਾ ਦਿੱਤਾ, ਤੇਰਾ ਲੱਖ ਲੱਖ ਸ਼ੁਕਰ। ਹੁਣ ਉਹਨਾਂ ਚੇਲਿਆਂ ਨੇ ਵੀ ਆਖਿਆ ਮਜਬੂਰੀ 'ਚ, ਤੂੰ ਸਾਡੀ ਝੋਲੀ 'ਚ ਪਾ ਦਿੱਤਾ। ਅੰਦਰੋਂ ਤਾਂ ਕਹਿੰਦੇ ਸਨ ਕਿ ਹੱਕ ਪਾਇਆ, ਨਿਰੀ ਬੁੱਕ ਅਤੇ ਨੰਗ ਪਾਈ ਗਏ, ਅੰਦਰੋਂ ਤਾਂ ਔਖੇ ਹੋ ਰਹੇ ਸਨ। ਪਰ ਹੁਣ ਚੂੰਕਿ ਉਹਨਾਂ ਦਾ ਮੁਰਸ਼ਦ ਜੋ ਕਹਿੰਦਾ ਪਿਆ, ਜੋ ਸਾਡੀ ਅੱਜ ਦੀ ਲੋੜ ਸੀ ਤੂੰ ਸਾਡੀ ਝੋਲੀ 'ਚ ਪਾ ਦਿੱਤੀ, ਤੇਰਾ ਲੱਖ ਲੱਖ ਸ਼ੁਕਰ, ਭੁੱਖੇ ਸੌਂ ਗਏ। ਦੂਜੇ ਦਿਨ ਫਜਰ ਨੂੰ ਫਿਰ ਚੱਲ ਪਏ, ਸ਼ਾਮਾਂ ਪੈ ਗਈਆਂ, ਰੁੱਖ ਦੇ ਥੱਲੇ ਚਟਾਈ ਵਿਛਾ ਕੇ ਨਮਾਜ਼ ਪੜ੍ਹੀ ਹੈ, ਦੂਜੇ ਨੂੰ ਭੇਜਿਆ, ਤੂੰ ਮੰਗ ਕੇ ਲਿਆ ਭਿਕਸ਼ਾ। ਉਹ ਗਏ ਨੇ ਪਿੰਡ 'ਚ, ਪਿੰਡ ਦੇ 'ਚ ਬੜਾ ਭਾਰੀ ਮੇਲਾ ਲੱਗਿਆ ਹੋਇਆ, ਬਹੁਤ ਵੱਡਾ ਮੇਲਾ, ਸਾਰੇ ਲੋਕ ਮੇਲੇ 'ਤੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉੱਤੇ ਬਣੇ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਘਰ ਘਰ ਦੇ ਤਾਲੇ, ਕਿੱਥੋਂ ਮੰਗ ਕੇ ਲਿਆ ਅਤੇ ਮੇਲੇ ਦੇ 'ਚ ਕਿਸ ਦੇ ਕੋਲ ਮੰਗੇ, ਖਾਲੀ ਆ ਗਏ। ਇੱਕ ਪਿੰਡ ਦੇ 'ਚ ਤਾਂ ਸੋਗ ਸੀ, ਸੋਗ ਕਰਕੇ ਬੰਦ, ਇੱਕ ਪਿੰਡ ਦੇ 'ਚ ਮੇਲ ਹੈ, ਖੁਸ਼ੀ ਖੁਸ਼ੀ ਕਰਕੇ ਘਰ ਬੰਦ। ਆਪਦੀ ਗਿਆਤ ਲਈ ਅਰਜ਼ ਕਰਾਂ, ਕਈਆਂ ਦੇ ਹਿਰਦੇ ਬੰਦ ਹੋ ਜਾਂਦੇ ਨੇ, ਰੁਕ ਜਾਂਦੇ ਨੇ ਧਰਮ ਦੇ ਮਾਰਗ 'ਤੇ ਦੁੱਖ ਕਰਕੇ, ਕਈ ਰੁਕ ਜਾਂਦੇ ਨੇ ਸੁੱਖ ਕਰਕੇ, ਕਈਆਂ ਨੂੰ ਸੁੱਖ ਇਤਨੇ ਬਹੁਤਾਤ ਦੇ 'ਚ ਮਿਲ ਗਏ ਨੇ, ਹਿਰਦੇ ਦੇ ਦੁਆਰ ਬੰਦ ਗਏ, ਬੰਦ ਹੋ ਗਏ ਨੇ, ਮਜਾਲੇ ਅੰਦਰ ਬਾਣੀ ਨੂੰ ਜਾਣਦੇ। ਕਈਆਂ ਦੇ ਦੁੱਖ ਇਤਨੇ ਵੱਧ ਜਾਂਦੇ ਨੇ, ਸੋਗ, ਹਿਰਦੇ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ, ਮਜਾਲੇ ਆਸਾ ਦੀਵਾਰ ਦੀ ਇੱਕ ਪੰਕਤੀ ਅੰਦਰ ਚਲੀ ਜਾਏ, ਮਜਾਲੇ ਜਪਜੀ ਸਾਹਿਬ ਦੀ ਇੱਕ ਪੌੜੀ ਅੰਦਰ ਚਲੀ ਜਾਏ। ਇੱਥੇ ਮੇਲਾ ਹੀ ਮੇਲਾ ਸੀ, ਦੁਆਰ ਬੰਦ। ਵਾਪਸ ਆਇਆ, ਹਸਨ ਕਹਿੰਦਾ ਲਿਆਇਆ ਕੁਛ? ਹਾਂ। ਕੀ? ਕੁਛ ਵੀ ਨਹੀਂ, ਇੱਥੇ ਮੇਲਾ ਲੱਗਿਆ ਹੋਇਆ ਸੀ, ਘਰ ਸਾਰੇ ਹੀ ਬੰਦ ਸਨ, ਲੋਕ ਮੇਲੇ ਦੇਖਣ ਗਏ, ਉੱਥੇ ਬੜੀ ਰੌਣਕ, ਅਤੇ ਹੁਣ ਉੱਥੇ ਮੈਂ ਕਿਸ ਕੋਲ ਮੰਗਾਂ? ਬਣੀ ਹੋਈ ਰੋਟੀ ਮੰਗਣੀ ਸੀ, ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੋਕ ਕਰ ਰਹੇ। ਹਸਨ ਨੇ ਕਿਹਾ ਅੱਛਾ ਠੀਕ ਹੈ, ਦੁਆ ਕਰੀਏ ਅਤੇ ਸੌਂ ਜਾਈਏ। ਹੁਣ ਦੁਆ ਹਸਨ ਕਰਨ ਲੱਗਾ, ਐ ਮੇਰੇ ਪਰਵਰਦਿਗਾਰ, ਜੋ ਕੁਛ ਅੱਜ ਚਾਹੀਦਾ ਸੀ ਤੂੰ ਸਾਡੀ ਝੋਲੀ 'ਚ ਪਾ ਦਿੱਤਾ, ਤੇਰਾ ਲੱਖ ਲੱਖ ਸ਼ੁਕਰ। ਚੇਲਿਆਂ ਨੇ ਸਾਫ਼ ਇਨਕਾਰ ਕਰ ਦਿੱਤਾ, ਇਹ ਦੁਆ ਅਸੀਂ ਨਹੀਂ ਕਰਨੀ। ਐ ਖੁਦਾ, ਅੱਜ ਤੋਂ ਸਾਡੀ ਝੋਲੀ 'ਚ ਉਹ ਬਿਲਕੁਲ ਨਹੀਂ ਪਾਇਆ ਜੋ ਸਾਡੀ ਲੋੜਾਂ ਸਨ। ਹਸਨ ਕਹਿੰਦੇ ਦਿਖਾਈ ਨਹੀਂ ਦਿੰਦਾ ਸਾਨੂੰ, ਜਿਹੜੀ ਸਾਡੀ ਲੋੜ ਸੀ ਉਹੀ ਤਾਂ ਪਾਇਆ, ਉਹਦੀ ਤਾਂ ਖਾਲੀ ਹੈ। ਭੁੱਖ ਪਾਈ ਹੈ ਤੁਹਾਡੀ ਝੋਲੀ 'ਚ ਕਿ ਨਹੀਂ? ਹਾਂ, ਭੁੱਖ ਤਾਂ ਪਾਈ ਹੈ। ਇਹ ਭੁੱਖ ਦੀ ਲੋੜ ਸੀ, ਕੁਛ ਅਨੁਭਵ ਭੁੱਖ ਤੋਂ ਬਿਨਾਂ ਨਹੀਂ ਜਾਂਦੇ, ਕੁਛ ਗੱਲਾਂ ਦਾ ਪਤਾ ਭੁੱਖ ਤੋਂ ਬਿਨਾਂ ਨਹੀਂ ਲੱਗਦਾ। ਜੋ ਆਪ ਕਦੀ ਭੁੱਖਾ ਨਹੀਂ ਰਿਹਾ, ਕਿਸੇ ਭੁੱਖੇ 'ਤੇ ਤਰਸ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਕਈ ਦਫ਼ਾ ਬਹੁਤ ਭੁੱਖੇ ਮਨੁੱਖ ਨੂੰ ਜਿਸ ਢੰਗ ਨਾਲ ਲੋਕ ਤਾੜਨਾ ਕਰ ਦਿੰਦੇ ਨੇ, ਉੱਥੋਂ ਕਹਿਣਾ ਪੈਂਦਾ ਕਦੀ ਆਪ ਭੁੱਖੇ ਨਹੀਂ ਰਹੇ। ਹਸਨ ਨੇ ਕਿਹਾ ਸਾਡੀ ਲੋੜ ਸੀ, ਇਹ ਸਾਡੀ ਲੋੜ ਸੀ, ਸਾਨੂੰ ਪਤਾ ਚੱਲਿਆ ਭੁੱਖ ਕੀ ਹੈ, ਕਿਸੇ ਭੁੱਖੇ ਨਾਲ ਫਿਰ ਸਾਡਾ ਕੀ ਵਤੀਰਾ ਹੋਣਾ ਚਾਹੀਦਾ। ਇਹ ਸਾਨੂੰ ਭੁੱਖ ਨੇ ਸਿੱਖਿਆ ਦੇਣੀ ਹੈ, ਕਿਸੇ ਹੋਰ ਨੇ ਨਹੀਂ ਦੇਣੀ। ਸਿਆਣੇ ਬੰਦੇ ਇਸ ਤਰ੍ਹਾਂ ਸਮਝਦੇ ਨੇ, ਜੋ ਕੁਛ ਵੀ ਝੋਲੀ ਵਿੱਚ ਪਿਆ ਸਾਡੀ ਲੋੜ ਹੈ, ਪਰਮਾਤਮਾ ਨੇ ਦਿੱਤਾ ਸਾਡੀ ਲੋੜ ਹੈ, ਉਸੇ ਸੰਤੁਸ਼ਟ ਹੋ ਜਾਂਦੇ ਨੇ। ਪਰ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ। ਸਰੀਰ ਦਾ ਇੱਕ ਦਿਨ ਅੰਤ ਹੋ ਜਾਂਦਾ, ਵਾਸ਼ਨਾ ਦਾ ਅੰਤ ਹੁੰਦਾ ਨਹੀਂ, ਉਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਗੋਬਿੰਦ ਮਿਲਣ ਦੀ ਇੱਕ ਵਾਰੀ ਮਿਲੀ ਸੀ, ਜੀਵਨ ਮਿਲਿਆ ਸੀ ਪਰਮ ਜੀਵਨ ਦੀ ਪ੍ਰਾਪਤੀ ਲਈ, ਜੀਵਨ ਮਿਲਿਆ ਸੀ ਗੋਬਿੰਦ ਵਿੱਚ ਲੀਨ ਹੋਣ ਲਈ, ਫਿਰ ਸੰਸਾਰ ਵਿੱਚ ਲੀਨ ਹੋਣ ਵਾਸਤੇ ਆ ਗਿਆ, ਫਿਰ ਪਰਿਵਾਰ ਦਾ ਹਿੱਸਾ ਬਣ ਗਿਆ, ਫਿਰ ਪਦਾਰਥਾਂ ਦਾ ਹਿੱਸਾ ਬਣ ਗਿਆ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ। ਤੂੰ ਜੀਵਨ ਖਾਸ ਕਰਕੇ ਮਨ, ਇਹ ਜੀਵ ਆਤਮਾ ਪਰਿਵਾਰ ਦਾ ਹਿੱਸਾ ਨਹੀਂ ਹੈ, ਪਦਾਰਥ ਦਾ ਹਿੱਸਾ ਨਹੀਂ ਹੈ, ਸੰਸਾਰ ਦਾ ਹਿੱਸਾ ਨਹੀਂ ਹੈ। ਇੱਥੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੋਤ ਸਰੂਪ ਦੇ 'ਚ ਲੀਨ ਹੋ ਸਕਦੀ ਹੈ, ਸੰਸਾਰ ਦੇ 'ਚ ਨਹੀਂ। ਇਸ ਵਾਸਤੇ ਚੰਗਾ ਪਰਿਵਾਰ ਹੈ ਮਨੁੱਖ ਦੁਖੀ ਹੈ, ਚੰਗਾ ਕਾਰੋਬਾਰ ਹੈ ਮਨੁੱਖ ਪਰੇਸ਼ਾਨ ਹੈ, ਸੰਸਾਰ ਦੀਆਂ ਸਾਰੀ ਲੋੜਾਂ ਦੀ ਪੂਰਤੀ ਹੈ, ਫਿਰ ਵੀ ਚਿੰਤਾ ਤੁਰ ਹੈ। ਕਿਉਂ? ਇਹ ਸਜਾਤੀ ਮੇਲ ਹੁੰਦਾ, ਵਿਜਾਤੀ ਮੇਲ ਨਹੀਂ ਹੁੰਦਾ। ਮਨ ਪਰਮਾਤਮਾ ਦੇ 'ਚ ਲੀਨ ਹੋ ਕੇ ਪੂਰਨ ਹੁੰਦਾ, ਉਂਝ ਨਹੀਂ, ਪਰਿਵਾਰ ਦੇ 'ਚ ਲੀਨ ਹੋ ਕੇ ਨਹੀਂ। ਚੰਗੇ ਤੋਂ ਚੰਗੇ ਪਰਿਵਾਰ ਵਾਲੇ ਦੁਖੀ ਮਿਲਣਗੇ, ਚੰਗੇ ਤੋਂ ਚੰਗੇ ਕਾਰੋਬਾਰ ਵਾਲੇ ਰੋਂਦੇ ਪਿੱਟਦੇ ਮਿਲਣਗੇ, ਚੰਗੇ ਤੋਂ ਚੰਗੇ ਐਸ਼ੋ ਇਸ਼ਰਤ ਦੇ ਜੀਣ ਵਾਲੇ ਮਨੁੱਖ ਮਹਾਨ ਚਿੰਤਾ ਤੁਰਦੇ ਸਨਗੇ। ਇਹ ਵੀ ਮੈਂ ਅਰਜ਼ ਕਰਦਾ, ਇਸ ਚੱਕਰ 'ਚ ਕਿਤੇ ਨਾ ਪੈ ਜਾਣਾ। ਕਾਰਨ, ਸਜਾਤੀ ਮੇਲ ਹੋ ਸਕਦਾ, ਵਿਜਾਤੀ ਮੇਲ ਨਹੀਂ ਹੋ ਸਕਦਾ, ਮਨ ਇਹਨਾਂ ਦੇ 'ਚ ਲੀਨ ਨਹੀਂ ਹੋ ਸਕਦਾ। ਜਿੰਨੇ ਚਿਰ ਤੱਕ ਸਜਾਤੀ ਮੇਲ ਨਹੀਂ ਆਉਂਦਾ, ਇਹ ਗੋਬਿੰਦ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾ ਗਦ ਪਰ ਮਿਠੇ ਨਾ ਮਨਸ। ਕਿਉਂ ਨਹੀਂ ਇਹ ਰਾਮ ਦੀ ਅੰਸ਼, ਰਾਮ ਦੇ 'ਚ ਲੀਨ ਆਉਂਦੀ ਵਾਸ਼ਨਾ? ਅਤੇ ਵਾਸ਼ਨਾ ਕਿਉਂ ਪੈਦਾ ਹੋਈ? ਸਰੀਰ ਦੀਆਂ ਲੋੜਾਂ ਨੂੰ ਮਨ ਆਪਣੀ ਲੋੜਾਂ ਸਮਝ ਲੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਦਕਿ ਸਰੀਰ ਦੀ ਲੋੜਾਂ ਮਨ ਦੀਆਂ ਲੋੜਾਂ ਨਹੀਂ ਨੇ। ਇੱਕ ਨਿੱਕਾ ਜਿਹਾ ਉਦਾਹਰਣ ਦੇਖ ਕੇ ਮੈਂ ਸਮਾਪਤੀ ਕਰਾਂ। ਜੈਸੇ ਭੁੱਖ ਲੱਗੀ ਹੈ, ਭੁੱਖ ਸਰੀਰ ਨੂੰ ਲੱਗੀ ਹੈ, ਮਨ ਨੂੰ ਨਹੀਂ। ਮੈਂ ਦੋ ਰੋਟੀਆਂ ਖਾ ਲਈਆਂ, ਤਿੰਨ ਰੋਟੀਆਂ ਖਾ ਲਈਆਂ, ਭੁੱਖ ਤੇ ਮਿਟ ਗਈ। ਪਰ ਮਨ ਕਹਿੰਦਾ ਹੋਰ ਖਾ, ਸਵਾਦ ਤੇ ਆਉਂਦਾ ਪਿਆ, ਹੋਰ ਖਾ। ਤਨ ਦੀ ਲੋੜ ਪੂਰੀ ਹੋ ਗਈ, ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ। ਹੁਣ ਭਾਵੇਂ ਚਾਰ ਖਾ ਲਵੇ, ਛੇ ਖਾ ਲਵੇ, ਮਨ ਤੇ ਤ੍ਰਿਪਤ ਹੋਏਗਾ ਨਹੀਂ ਹੋਏਗਾ, ਕਿਉਂਕਿ ਉਸਦੀ ਲੋੜ ਨਹੀਂ। ਵਾਸ਼ਨਾ ਕਿਸ ਨੂੰ ਕਹਿੰਦੇ ਨੇ? ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ, ਉਹ ਵਾਸ਼ਨਾ ਬਣ ਜਾਂਦੀ ਹੈ। ਕਾਰਨ, ਮਨ ਤ੍ਰਿਪਤ ਨਹੀਂ ਆਉਂਦਾ, ਮਨ ਦੀ ਲੋੜ ਕੁਛ ਹੋਰ ਹੈ, ਮਨ ਦੀ ਲੋੜ ਗੋਬਿੰਦ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਔਰ ਜਦ ਕੋਈ ਪਹਿਚਾਣ ਕਰ ਲੈਂਦਾ ਹੈ, ਗੁਰੂ ਤੋਂ ਸਮਝ ਆ ਜਾਂਦੀ ਹੈ, ਗੁਰ ਕਿਰਪਾ ਜੈ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਨੀਨ ਭਾਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸ ਪ੍ਰਕਰਨ ਨੂੰ ਮੈਂ ਅੱਜ ਪੂਰਾ ਕਰਨਾ ਚਾਹੁੰਦਾ ਸੀ, ਨਹੀਂ ਹੋਇਆ, ਮੇਰੇ ਕੋਲ ਸਮਾਂ ਹੋ ਗਿਆ। 4 ਤਰੀਕ ਰਾਤ ਨੂੰ ਜਦ ਇੱਥੇ ਸਾਰੇ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕਰਨਾ, ਉਸ ਤੋਂ ਪਹਿਲੇ ਦਾਸ ਕਥਾ ਕਰਦਾ ਹੁੰਦਾ। ਮੈਂ ਉਸ ਦਿਨ ਇਸ ਨੂੰ ਪਰਸੋਂ ਸੰਪੂਰਨ ਕਰਨ ਦੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਮੈਨੂੰ ਸਮਰੱਥਾ ਦੇਣ, ਤਾਕਤ ਦੇਣ, ਇਸ ਪ੍ਰਕਰਨ ਨੂੰ ਮੈਂ ਪੂਰਾ ਕਰ ਸਕਾਂ। ਬਾਕੀ ਫੁਟਕਰ ਪ੍ਰੋਗਰਾਮ ਗੁਰਦੁਆਰਿਆਂ 'ਚ ਭਿੰਨ ਭਿੰਨ ਚੱਲਣੇ ਨੇ। ਅੱਜ ਸ਼ਾਮ ਦਾ ਦੀਵਾਨ, ਕੱਲ੍ਹ ਸਵੇਰੇ ਦਾ ਗੁਰਦੁਆਰਾ ਓਂਕਾਰੇਸ਼ਵਰ ਸਾਹਿਬ ਦੇ 'ਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਬਾਰਕ ਚਰਨ ਅਤੇ ਮੁਬਾਰਕ ਬਾਣੀ ਉੱਥੇ ਉਚਾਰਨ ਹੋਈ ਹੈ, ਤਿਰੰਗਾ ਮੌਜੂਦ ਨੇ। ਮੇਰੇ ਨਾਲ ਦੇ ਕਈ ਸਾਥੀਆਂ ਨੇ ਐਸਾ ਅਨੁਭਵ ਕੀਤਾ, ਉੱਥੇ ਬੈਠ ਕੇ ਮਨ ਜੁੜਦਾ, ਪਤਾ ਨਹੀਂ ਆਨੰਦ ਮਿਲਦਾ। ਤੁਸ ਰਿਸ਼ੀ ਮੁਨੀਆਂ ਦੀਆਂ ਤਿਰੰਗਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਾਈਬਰੇਸ਼ਨ ਜੋ ਉੱਥੇ ਮੌਜੂਦ ਹੈ, ਤਿਰੰਗਾ ਮੌਜੂਦ ਨੇ, ਉਹ ਅੰਦੋਲਤ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ। ਮੈਂ ਵੀ ਖੁਦ ਐਸਾ ਮਹਿਸੂਸ ਕੀਤਾ ਉੱਥੇ। ਤੋ ਆਪ ਪਹੁੰਚਣ ਦੀ ਕਿਰਪਾਲਤਾ ਕਰਨੀ। ਸ਼ਾਮ ਨੂੰ ਜੇ ਥੇਮਲੀ ਸਾਹਿਬ ਹਰ ਸਾਲ ਵੱਡਾ ਦੀਵਾਨ ਸਜਦਾ ਹੈ, ਉਸ ਵਿੱਚ ਦਾਸ ਇਸ ਪ੍ਰਕਰਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਿੱਤੀ ਬਖਸ਼ਿਸ਼ ਕਿਰਪਾ ਦਾ ਸਦਕਾ ਸੰਪੂਰਨ ਕਰਨ ਦੀ ਕੋਸ਼ਿਸ਼ ਕਰੇਗਾ। ਗੁਰ ਕਿਰਪਾ ਜੈ ਨਰ ਕੋ ਕਹਿਨੀ, ਤੈਂ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ।